ਸਫਲਿਆ ਕਰਨ ਲਈ ਆਪਣੀ ਹਾਜ਼ਰੀ ਗੁਰੂ ਕੇ ਪਾਵਨ ਚਰਨਾਂ ਵਿੱਚ ਲਵਾਉਣ ਲਈ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਨੇ ਰਵਿਦਾਸ ਜੀ ਮਹਾਰਾਜ ਦੀ ਕਹੀ ਹੋਈ ਪਾਵਨ ਬਾਣੀ ਦੀਆਂ ਪੰਕਤੀਆਂ ਜੋ ਸੋਰਠ ਰਾਗ ਵਿੱਚ ਹਨ ਉਹ ਸਰਵਣ ਕੀਤੀਆਂ ਨੇ। ਗਰੀਬ ਜੋ ਸਾਡੀ ਦ੍ਰਿਸ਼ਟੀ ਵਿੱਚ ਗਰੀਬ ਹੈ, ਸਾਡੀਆਂ ਬਣਾਈਆਂ ਜਾਤਾਂ ਪਾਤਾਂ ਦੇ ਹਿਸਾਬ ਨਾਲ ਜਿਸ ਨੂੰ ਅਸੀਂ ਛੋਟੀ ਜਾਤ ਦਾ ਸਮਝਦੇ ਹਾਂ, ਐਸਾ ਵਿਅਕਤੀ ਅਗਰ ਰੱਬ ਨਾਲ ਵੀ ਜੁੜ ਜਾਏ تے بجائے اس گل دے کہ لوگ اس تو لاب پراپت کر سکن لوگ اس نو بھگت سمجھ دے ہی نہیں انہوں جان دے نہیں کہ اے رب نال جڑیا ہویا ویکتی ہے. ایک الگ گل ہے جب قدرت دی کلا ورتتی ہے تو پھر رویداس جی مہاراج دے راجے بھی سکھ ہو جاندے ہیں. وڈے وڈے ودوان پنڈت برہمن بھی آ کے نمسکارا کرتے ہیں ڈنڈے وانگ لمبے پہ کے پر سنسار دے لوگ اجے بھی اس نو جتیاں گنڈن والا رویداس ہی سمجھ لے دے. بندگی وچ پورے ہو گئے ایشور نال جڑ گئے پر لوگ انہاں دے پاس جاندے نے کہ رویداس جی یہ جتی گنڈن والی ہے گنڈ دیو. تو رویداس جی مہاراج اس گل تے حیرانی پرگٹ نہیں کردے. یاد رکھو کوئی ویکتی جڑا رب دا پیارا ہے وہ سنسار والوں ایسا اپمان ہون تے یا سنسار دے لوگاں والوں ورودھ کرن تے انہاں دا گلا نہیں کردا بلکہ وہ ایشور اگے ارداس کردا ہے. آپ جی وچوں بہتیاں نے جیسس دا جیون پڑھیا ہوئے گا انہاں نوں سولی دین لگے کہنے لگے کوئی آخری خواہش کہنے لگے کوئی خواہش نہیں اس نے اگے دعا ہے کہ اے لوگ پلے نے انہاں نوں پتہ نہیں کی کر رہے تے میں اے کہنا کہ بھگوان انہاں نوں معاف کر دے. آپ جی پچھے رویداس جی مہاراج دے بھی وچن ایسے پڑھ کے آئے ہو کہ اندری صبر نبل وویک بدھ پر مارت پرویش نہیں. تو آپ جی اس شبد کہہ دیں کہ جڑے جیو نے ایکیت آن اچریت آن کہ سمجھ نہ پر اپر مایا کہ رویداس اداس داس مت پر ہر کوپ کرو جی دیا. کہنے بھگوان اینا تے غصہ نہ کریں تے کہنے کچھ نے کر دے کچھ نے تے میں تیرے اگے بینتی کرنا کہ غصے نو تیاگ کے اینا تے دیا کریں. تو لوگ جتیاں گناون لئی آندے نے کبیر جی پاس تانی اڑن لئی آندے کہ تانی اڑن دے نامدیو جی پاس آندے کہ چندے چھکن والے نے انہاں نو ٹھیک دے سین جی نے پاس آدھے کہ بتیاں نتیاں کر آؤ ایشور نے پیاریاں نو سمجھنا کھرا کٹھن ہے. سنساری رب دے بھگتاں نو جان نہیں سکتا کیونکہ سنساری دی سمجھ وچ انہاں دی گل آندی نہیں. اس کر کے سنساری دا بھگت نو سمجھنا بڑا اوکھا ہے. تے گرو صاحب جی نے بچن بانی چ کہنے پے کہ بھگتاں تے سنساریاں جوڑ کرے نہ آیا. ایسے بچن بانی نکے کیونکہ بھگت شکھر ہے سنساری کھڈ وچ کھڑا ہے اور ایک ٹیسی تے پروت دی تے کھڑا ہے ایک کھڈ وچ کھڑا ہے جوڑ کیویں آئے گا اوکھا ہے جوڑا ہونا. اس کر کے بھگتاں کسی کا وگاڑیا کچھ نہیں رب دے پیارے کسی کا کچھ وگاڑ دے نہیں پر ستے سدھ ہی منڈ تو ہی ایسا کچھ چلتا آیا ہے کہ انہوں کی ورودھتا جڑے کھڑے کھڑے کر کے انہیں کرنی ہی کرنی ہے کہ انہوں کا دوش نہیں ہے. تو رویداس جی مہاراج پکار کے کہنے آپ جی کہنے لوگ میرے تو جتیاں گٹھان لے آدھے کہنے میں چمار جو ہویا چمرٹا چمرٹا گانٹ نہ جنائی کہنے میں نو گنڈنا آوندہ نہیں ਗੰਢਣਾ ਨਹੀਂ ਆਉਂਦਾ, ਇਸ ਕਰਕੇ ਲੋਕ ਆਉਂਦੇ ਨੇ। ਲੋਕ ਗੰਥਾਲਾ ਤਨ ਹੀ ਉਹ ਮੇਰੇ ਕੋਲ ਆਉਂਦੇ ਨੇ, ਕਹਿੰਦੇ ਜੁੱਤੀ ਗੰਢ ਦੇ। ਅਰਦਾਸ ਕਿਸੇ ਨੂੰ ਮੋੜੇਗਾ ਤਾਂ ਨਹੀਂ ਭਾਈ, ਉਹ ਜੁੱਤੀ ਤਾਂ ਗੰਢੇਗਾ ਪਰ ਉਹ ਆਪਣੇ ਅੰਦਰ ਦੀ ਬਿਰਥਾ, ਆਪਣੇ ਅੰਦਰ ਦੀ ਪੀੜਾ ਕਹਿ ਰਹੇ ਨੇ। ਕਹਿੰਦੇ ਇਹ ਜਿਹੜਾ ਜੁੱਤੀ ਗੰਢਾਉਣ ਵਾਲਾ ਹੈ, ਇਹਦੇ ਜੀਵਨ ਨੂੰ ਗੰਢਣ ਦੀ ਗੱਲ ਸੀ, ਇਹ ਕੇਵਲ ਜੁੱਤੀ ਤੇ ਆ ਕੇ ਰੁਕ ਗਿਆ ਕਿ ਲੈ ਅਰਦਾਸ ਮੇਰੀ ਜੁੱਤੀ ਗੰਢ ਦੇ। ਕਹਿੰਦੇ ਹੁਣ ਜੁੱਤੀਆਂ ਗੰਢਣ ਲਈ ਆਪ ਜੀ ਬਚਨ ਕਰ ਰਹੇ ਨੇ।
ਆਰਨ ਹੀ ਜੇ ਤੋ ਪਾਉਂ,
ਕਹਿੰਦੇ ਮੇਰੇ ਕੋਲੇ ਕੋਈ ਐਸੀ ਆਰ ਨਹੀਂ ਹੈ ਜਿਹਦੇ ਨਾਲ ਮੈਂ ਇਹਦੀ ਜੁੱਤੀ ਨੂੰ ਤੋਪਾ ਲਾਵਾਂ। ਹਾਂਜੀ,
ਨਹੀਂ ਰਾਂਬੀ ਠਾਰੋ ਤੋ,
ਕਹਿੰਦੇ ਕੋਈ ਰੰਬੀ ਹੀ ਮੇਰੇ ਪਾਸ ਨਹੀਂ ਹੈ ਕਿ ਮੈਂ ਕਿਸੇ ਦੂਸਰੇ ਚਮੜੇ ਨੂੰ ਕੱਟ ਕੇ ਉਹ ਜੁੱਤੀ ਵਿੱਚ ਪਈ ਹੋਈ ਬਿੱਤ ਦੀ ਜਗ੍ਹਾ ਤੇ ਉਹ ਜਗ੍ਹਾ ਨੂੰ ਰੋਪਣ ਕਰਦਿਆਂ ਢੱਕਦਿਆਂ ਫਿਰ ਜੁੱਤੀ ਗੰਢਦਿਆਂ, ਐਸੀ ਰੰਬੀ ਵੀ ਮੇਰੇ ਪਾਸ ਨਹੀਂ ਹੈ।
ਲੋਕ ਗੰਢ ਗੰਢ ਖਰਾ ਬਿਗੂਚਾ,
ਕਹਿੰਦੇ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਗੰਢ ਗੰਢ ਕੇ ਜੋੜਿਆਂ ਨੂੰ ਬੜੇ ਖਰਾਬ ਹੋਏ ਨੇ। ਲੋਕ ਗੰਠ ਗੰਠ ਖਰਾ ਬਗੂਚਾ, ਖਰੇ ਦਾ ਅਰਥ ਹੈ ਬਹੁਤਾ, ਬਹੁਤਾ ਖਰਾਬ ਹੋਏ ਨੇ। ਗੁਚਣ ਦਾ ਅਰਥ ਹੈ ਖਰਾਬ ਹੋਣਾ, ਖਰਾਬ ਆਪਣੀ ਜਿਹੜੀ ਮਾਨਸਿਕ ਅਵਸਥਾ ਹੈ ਉਹ ਕਥਨ ਕਰਦੇ ਹਨ।
ਕਹਿੰਦੇ
ਦੁਨੀਆਂ ਦੇ ਲੋਕ ਮੈਂ ਤਾਂ ਗੰਢਿਆ ਵੀ ਕੁਝ ਨਹੀਂ, ਮੈਂ ਤਾਂ ਬਿਨਾਂ ਗੰਢਣ ਦੇ ਜਾ ਕੇ ਉਸਦੇ ਦਰ ਤੇ ਪਹੁੰਚ ਗਿਆ, ਮੈਨੂੰ ਗੰਢਣਾ ਆਉਂਦਾ ਨਹੀਂ। ਇਹ ਤਾਂ ਉਹਦੀ ਬਖਸ਼ਿਸ਼ ਹੋ ਗਈ ਕਿ ਮੈਨੂੰ ਉਹ ਆਪਣੇ ਦਰ ਤੇ ਉਸਨੇ ਪਹੁੰਚਾ ਲਿਆ, ਪਰ ਮੈਂ ਬਿਨ ਗੰਠੇ ਜਾਏ ਪਹੁੰਚਾ। ਬਿਨਾਂ ਗੰਢਣ ਤੋਂ ਕਹਿੰਦੇ ਹਾਂ ਮੈਂ ਬਿਨਾਂ ਗੰਢਣ ਤੋਂ ਉਸਦੇ ਪਾਸ ਪਹੁੰਚ ਗਿਆ।
ਰਵਿਦਾਸ ਜਪਾ ਰਾਮ ਨਾਮ,
ਰਵਿਦਾਸ ਜੀ ਕਹਿੰਦੇ ਮੈਂ ਕਿਵੇਂ ਪਹੁੰਚਿਆ, ਮੈਂ ਉਸ ਰਾਮ ਦਾ ਨਾਮ ਜਪਿਆ। ਜਿਹੜੇ ਰਾਮ ਦਾ ਨਾਮ ਜਪਦੇ ਨੇ ਉਹ ਉਸਦੇ ਦਰ ਤੇ ਪਹੁੰਚ ਜਾਂਦੇ ਨੇ। ਇਸ ਗੱਲ ਬੰਧਨ ਚ ਨਾ ਰਹੋ ਕਿ ਰਾਮ ਜਪਣ ਵਾਲੇ ਪਹੁੰਚਦੇ ਨੇ, ਵਾਹਿਗੁਰੂ ਵਾਲੇ ਪਹੁੰਚਦੇ ਨਹੀਂ, ਜਾਂ ਅੱਲਾ ਕਹਿਣ ਵਾਲੇ ਨਹੀਂ ਪਹੁੰਚਣਗੇ, ਐਸੀ ਨਹੀਂ ਹੈ। ਇਹ ਭਾਸ਼ਾ ਫੇਲ ਹੈ। ਤੁਸੀਂ ਵਾਹਿਗੁਰੂ ਕਹਿੰਦੇ ਹੋ, ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਗੋਡ ਕਹਿੰਦਾ, ਕੋਈ ਪ੍ਰਭੂ ਕਹਿੰਦਾ, ਕੋਈ ਈਸ਼ਵਰ ਕਹਿੰਦਾ, ਸਭ ਨਾਮ ਉਸਦੇ ਹੀ ਨੇ। ਜਿਵੇਂ ਬਾਪ ਇੱਕ ਹੈ, ਕੋਈ ਡੈਡੀ ਕਹਿੰਦਾ, ਕੋਈ ਪਾਪਾ ਕਹਿੰਦਾ, ਕੋਈ ਬਾਪੂ ਕਹਿੰਦਾ, ਮਰਾਦ ਤਾਂ ਬਾਪ ਤੋਂ ਹੀ ਹੈ ਨਾ। ਹੁਣ ਸਾਹਿਬ ਜੀ ਕਹਿ ਰਹੇ ਕਿ ਮੈਂ ਗੰਢਿਆ ਨਹੀਂ, ਮੈਂ ਈਸ਼ਵਰ ਦਾ ਨਾਮ ਜਪਿਆ। ਤੇ ਜਿਹੜੇ ਨਾਮ ਜਪਦੇ ਨੇ ਪਿਆਰੇ, ਉਹ ਸਤਿਗੁਰੂ ਕਹਿੰਦੇ ਨੇ ਕਿ ਨਿਰਭੈ ਹੋ ਜਾਂਦੇ ਨੇ। ਉਹਨਾਂ ਨੇ ਜਮਾਂ ਨੂੰ ਚੈਲੰਜ ਕਰ ਦਿੱਤਾ। ਮੈਂ ਇੱਕ ਦਿਨ ਬਾਣੀ ਪੜ੍ਹ ਰਿਹਾ, ਹੈਰਾਨ ਹੋਇਆ। ਕਬੀਰ ਜੀ ਕਹਿਣ ਲੱਗੇ, ਭਾਈ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਸਕਾਰ। ਕਹਿੰਦੇ ਮੇਰਾ ਜਮ ਨਿਰਾਦਰ ਨਹੀਂ ਕਰ ਸਕਦਾ। ਹੁਣ ਅਸੀਂ ਲੋਕ ਤਾਂ ਜਮਾਂ ਤੋਂ ਡਰਦੇ ਹਾਂ, ਅਸੀਂ ਡਰਦੇ ਹਾਂ। ਕਬੀਰ ਜੀ ਕਹਿੰਦੇ ਮੇਰਾ ਨਿਰਾਦਰ ਨਹੀਂ ਕਰ ਸਕਦਾ ਜਮ। ਹੁਣ ਲੋਕ ਪੁੱਛਦੇ ਨੇ ਕਬੀਰ ਜੀ ਕਿਉਂ ਨਹੀਂ ਕਰ ਸਕਦਾ, ਕਹਿਣ ਲੱਗੇ ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਕਹਿੰਦੇ ਜਿਸ ਨੇ ਇਸ ਜਮ ਨੂੰ ਬਣਾਇਆ ਨਾ, ਮੈਂ ਉਸ ਸੰਸਾਰ ਦੀ ਪਾਲਣਾ ਕਰਨ ਵਾਲੇ ਨੂੰ ਜਪਿਆ, ਇਸ ਕਰਕੇ ਜਮ ਮੇਰਾ ਕੁਝ ਵਿਗਾੜ ਨਹੀਂ ਸਕਦਾ, ਮੇਰਾ ਨਿਰਾਦਰ ਨਹੀਂ ਕਰ ਸਕਦਾ। ਹੁਣ ਇੱਥੇ ਰਵਿਦਾਸ ਜੀ ਕਹਿੰਦੇ ਕਿ ਮੈਂ ਰਾਮ ਦਾ ਨਾਮ ਜਪਿਆ, ਰਵਿਦਾਸ ਜਪੈ ਰਾਮ ਨਾਮਾ ਮੋਹ ਜਮ ਸੋ ਨਾਹੀ ਕਾਮਾ। ਕਹਿੰਦੇ ਮੇਰਾ ਜਮਾਂ ਨਾਲ ਕੋਈ ਕੰਮ ਨਹੀਂ। ਜਮ ਕਿਹਨਾਂ ਨੂੰ ਪਕੜਦੇ ਨੇ, ਜਿਹੜੇ ਨਾਮ ਨਹੀਂ ਜਪਦੇ। ਜਿਹੜੇ ਜਪਦੇ ਨੇ ਉਹ ਜਮਾਂ ਦੇ ਰਸਤੇ ਨਹੀਂ ਜਾਂਦੇ। ਇਹ ਗੱਲ ਆਪ ਜਪਜੀ ਸਾਹਿਬ ਚ ਪੜ੍ਹਦੇ ਹੋ ਕਿ ਨਾਮ ਨੂੰ ਮੰਨਣ ਵਾਲਾ ਜਮਾਂ ਦੇ ਰਸਤੇ ਨਹੀਂ ਜਾਂਦਾ। ਸਤਿਗੁਰੂ ਨੇ ਐਸੇ ਬਚਨ ਵੀ ਕਹੇ, ਜੈ ਲਾਲਚ ਜਾ ਗਾਤੀ ਘਾਟ, ਜਮ ਨੂੰ ਬਾਣੀ ਨੇ ਮਸੂਲੀਆ ਕਿਹਾ ਹੈ। ਮਸੂਲੀਆ ਸਮਝਣਾ ਟੈਕਸ ਲੈਣ ਵਾਲਾ। ਤੇ ਆਪ ਜੀ ਕਹਿੰਦੇ ਕੀ ਨੇ ਬਾਣੀ ਚ? ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦੀਸਾ। ਕੰਮ ਤਾਂ ਹੁਣ ਧਰਮ ਦੇ, ਪਰ ਉਹਨਾਂ ਨੇ ਪਿੱਛੇ ਖੜਾ ਹੋਵੇ ਪਾਖੰਡ। ਕੰਮ ਧਰਮ ਨੇ ਹੀ ਕਰ ਲਿਆ ਹੋਵੇ, ਪਰ ਉਹਨਾਂ ਦੀ ਬੈਕ ਤੇ ਹੋਵੇ ਪਾਖੰਡ ਕੇ ਪਾਖੰਡ ਕਰਕੇ ਧਰਮ ਦੇ ਕਰਮ ਕਰ ਰਿਹਾ ਹੈ। ਤਾਂ ਸਤਿਗੁਰੂ ਕੀ ਕਹਿੰਦੇ? ਤਿੰਨ ਜਮ ਜਾ ਗਾਤੀ ਲੁੱਟੈ, ਜਗਾਤ ਹੁੰਦਾ ਜਗਾਤ ਟੈਕਸ ਮਸੂਲ। ਕਹਿੰਦੇ ਉਹਨੂੰ ਮਸੂਲੀਆ ਜਮ ਰਸਤੇ ਵਿੱਚ ਹੀ ਲੁੱਟ ਲੈਂਦਾ। ਫਿਰ ਪੁੱਛਿਆ ਬੱਚਿਆ ਕਿਵੇਂ ਜਾਏ? ਕਹਿੰਦੇ ਨਿਰਵਾਣ ਕੀਰਤਨ ਗਾਵਹ ਕਰਤੇ ਕਾ ਨਿਮਖ ਸਿਮਰਤ ਜਿੱਤ ਛੂਟੈ। ਕਹਿੰਦੇ ਅੱਖ ਦਾ ਫਰਕਣ ਜਿੰਨਾ ਸਮਾਂ ਵੀ ਜੇ ਤੂੰ ਸਿਮਰਨ ਕਰ ਲਿਆ ਤੇ ਤੇਰਾ ਜਮਾਂ ਤੋਂ ਛੁਟਕਾਰਾ ਹੋ ਜਾਏਗਾ। ਜੈ ਪੈਂਡੇ ਲੋਟੀ ਪਨਹਾਰੀ ਤੇ ਮਾਰਗ ਸੰਤਨ ਦੂਰਾਰੀ। ਜਿਹੜੇ ਰਸਤੇ ਤੇ ਲੋਕ ਲੁੱਟੇ ਜਾਂਦੇ ਪਰ ਪਾਤਸ਼ਾਹ ਕਹਿਣ ਉਸ ਰਸਤੇ ਤੋਂ ਸੰਤ ਦੂਰ ਚਲੇ ਜਾਂਦੇ ਰੱਬ ਦੇ ਪਿਆਰੇ। ਤੋ ਆਪ ਜੀ ਕਹਿਣ ਮੈਂ ਜਮਸਿਓ ਨਾ ਹੀ ਕੰਮ ਆ, ਮੇਰਾ ਜਮਾਂ ਨਾਲ ਕੋਈ ਕੰਮ ਨਹੀਂ, ਕਿਉਂਕਿ ਮੈਂ ਈਸ਼ਵਰ ਦਾ ਨਾਮ ਜਪਿਆ। ਯਾਦ ਰੱਖਿਓ ਬਾਣੀ ਨੇ ਤਾਂ ਐਸੇ ਐਸੇ ਖੁਲਾਸੇ ਕਰਕੇ ਦੱਸੇ ਨੇ ਜਿਨ੍ਹਾਂ ਨੂੰ ਪੜ੍ਹੀਦਾ ਤਾਂ ਹੈਰਾਨ ਰਹਿ ਜਾਈਦਾ। ਇੱਕ ਭਗਤ ਹੋਇਆ ਜੱਲਣ, ਬੜਾ ਰੱਬ ਦਾ ਪਿਆਰਾ ਸੀ ਜੱਲਣ ਭਗਤ। ਜੱਲਣ ਜਿਸ ਪਿੰਡ ਵਿੱਚ ਰਹਿੰਦਾ ਸੀ ਉਸ ਪਿੰਡ ਦਾ ਜਿਹੜਾ ਚੌਧਰੀ ਸੀ ਉਹ ਬੜਾ ਜਾਲਮ ਸੀ ਤੇ ਲੋਕ ਉਹਦੇ ਕੋਲ ਮਜ਼ਦੂਰੀ ਬਹੁਤ ਕਰਦੇ ਸਨ, ਕਿਉਂਕਿ ਜ਼ਮੀਨ ਜਾਇਦਾਦ ਉਸ ਦੇ ਪਾਸ ਜ਼ਿਆਦਾ ਸੀ। ਲੋਕ ਮਜ਼ਦੂਰੀ ਪਿੰਡ ਦੇ ਉਸ ਪਾਸ ਜਾ ਕੇ ਕਰਦੇ ਸਨ, ਕਰਨੀ ਪੈਂਦੀ ਸੀ। ਤਾਂ ਜੱਲਣ ਦੇ ਮਨ ਵਿੱਚ ਐਸੀ ਗੱਲ ਆਈ ਕਿ ਇਸ ਬੰਦੇ ਦਾ ਉਧਾਰ ਕਰਨਾ ਚਾਹੀਦਾ। ਮਹਾਂਪੁਰਖ ਬਚਨ ਕਰਿਆ ਕਰਦੇ ਕਹਿੰਦੇ ਨਾਮ ਬੇੜੀ ਤੇ ਸੰਤ ਮਿਲਾ ਪਾਰ ਉਤਾਰ ਖਾ ਮਖਾ ਬਦੋ ਬਦੀ ਪਾਰ ਕਰਦੇ। ਉਹਨਾਂ ਦੇ ਮਨ ਵਿੱਚ ਆ ਗਈ ਕਿ ਇਹਦਾ ਬੰਦੇ ਦਾ ਉਧਾਰ ਕਰਨਾ ਚਾਹੀਦਾ। ਇਹਨੂੰ ਪਤਾ ਨਹੀਂ ਜਿਹੜੇ ਇਹ ਕਰਮ ਕਰਦਾ ਉਹ ਗਲਤ ਨੇ, ਇਸ ਕਰਕੇ ਮੈਂ ਇਹਦੇ ਪਿੰਡ ਵਿੱਚ ਰਹਿਣਾ, ਭਾਵੇਂ ਮੇਰੇ ਖਾਣ ਲਈ ਗਰੀਬਾਂ ਦੇ ਘਰਾਂ ਤੋਂ ਆਉਂਦਾ, ਪਰ ਆਖਰ ਉਹ ਲੋਕ ਤਾਂ ਇਸ ਕੋਲ ਕਮਾਈ ਕਰਨ ਜਾਂਦੇ ਨੇ ਤਾਂ ਆਉਂਦਾ। ਤਾਂ ਮੇਰਾ ਫਰਜ਼ ਬਣਦਾ ਇਹਦਾ ਉਧਾਰ ਕਰਿਆ ਜਾਏ। ਤੇ ਇੱਕ ਦਿਨ ਭਗਤ ਜੱਲਣ ਉਸ ਬੰਦੇ ਦੇ ਪਾਸ ਚਲਿਆ ਗਿਆ, ਕਹਿਣ ਲੱਗਾ ਚੌਧਰੀ ਜੀ ਮੈਂ ਨੌਕਰੀ ਕਰਨੀ ਹੈ। ਕਹਿਣ ਲੱਗੇ ਕਰ ਲਾ ਬਾਈ, ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਮ ਹੈ ਜੱਲਣ ਜੀ। ਧਿਆਨ ਦਿਓ, ਕਹਿੰਦੇ ਮੇਰਾ ਨਾਮ ਹੈ ਜੱਲਣ ਜੀ। ਜਦੋਂ ਹੁਣ ਪੈਸੇ ਦੇਣ, ਓਏ ਜੱਲਣ ਜੀ ਪੈਸੇ ਲੈ ਲਾ, ਓਏ ਜੱਲਣ ਜੀ ਆਹ ਕੰਮ ਕਰਦੇ, ਹਰ ਗੱਲ ਨਾਲ ਜੀ ਕਹਿਣ। ਰੱਬ ਦਾ ਪਿਆਰਾ ਬੰਦਗੀ ਵਾਲਾ ਭਗਤ ਜਨ, ਉਸ ਸਾਹੂਕਾਰ ਦੀ ਮੌਤ ਹੋਣ ਦਾ ਸਮਾਂ ਆ ਗਿਆ ਤੇ ਜੱਲਣ ਜੀ ਨੂੰ ਪਤਾ ਲੱਗ ਗਿਆ ਕਿ ਇਹਦੀ ਮੌਤ ਹੋਣ ਦਾ ਸਮਾਂ ਹੈ। ਜਮ ਨੂੰ ਲੈਣ ਲਈ ਆਏ, ਜੱਲਣ ਨੇ ਰੋਕ ਲਿਆ, ਕਹਿੰਦੇ ਠਹਿਰੋ ਕਿੱਥੇ ਚੱਲੇ ਹੋ? ਕਹਿੰਦੇ ਜਿਹੜਾ ਤੁਹਾਡੇ ਪਿੰਡ ਦਾ ਚੌਧਰੀ ਹੈ ਉਹਦੇ ਪ੍ਰਾਣ ਲੈਣ ਲਈ ਚੱਲੇ ਆ, ਉਹਨੇ ਖਤਮ ਹੋ ਜਾਣਾ ਹੁਣ। ਕਹਿਣ ਲੱਗੇ ਤੁਸੀਂ ਉਹਨੂੰ ਲੈ ਕੇ ਤਾਂ ਜਾਓਗੇ, ਪਰ ਧਰਮ ਰਾਜ ਨੂੰ ਮੇਰੇ ਵੱਲੋਂ ਇੱਕ ਸੁਨੇਹਾ ਦੇ ਦਿਓ। ਦੱਸੋ, ਕਹਿੰਦੇ ਧਰਮ ਰਾਜ ਨੂੰ ਇਹ ਗੱਲ ਕਿਹੋ ਕਿ ਇਹ ਜੱਲਣ ਨੂੰ ਜੀ ਕਹਿੰਦਾ ਰਿਹਾ ਹੈ। ਕਹਿਣ ਲੱਗੇ ਜੀ ਸਤਲੁਜ, ਹੁਣ ਉਹਨੇ ਪ੍ਰਾਣ ਕੱਢ ਕੇ ਚੌਧਰੀ ਦੇ ਧਰਮਰਾਜ ਦੇ ਪੇਸ਼ ਕਰ ਦਿੱਤਾ। ਬਾਣੀ ਨੇ ਐਸੇ ਬਚਨ ਕਹਿਣ ਕਿ ਧਰਮਰਾਜ ਨੂੰ ਹੁਕਮ ਹੈ ਵਹਿ ਸੱਚਾ ਧਰਮ ਵਿਚਾਰ, ਉਹ ਬੈਠਾ। ਇਹ ਮਤ ਸੋਚਿਓ ਵਿਗਿਆਨਕ ਢੰਗ ਨਾਲ ਵੀ ਤੁਹਾਨੂੰ ਇਹ ਗੱਲ ਸਮਝਾਈ ਜਾ ਸਕਦੀ ਕਿ ਉਹ ਹੈ ਮਤ ਇਹ ਜਾਣਿਓ ਗੁਰਬਾਣੀ ਵਿਗਿਆਨ ਤੋਂ ਪਛੜੀ ਹੈ, ਵਿਗਿਆਨ ਤੋਂ ਅੱਗੇ ਹੈ ਬਾਣੀ। ਵਿਗਿਆਨ ਅਜੇ ਤੱਕ ਉੱਥੇ ਪਹੁੰਚਿਆ ਨਹੀਂ ਜਿੱਥੋਂ ਦੀਆਂ ਗੱਲਾਂ ਬਾਣੀ ਨੇ ਕੀਤੀਆਂ। ਉਹਦੀ ਰੂਹ ਨੂੰ ਧਰਮਰਾਜ ਦੇ ਪਾਸ ਲਿਜਾਇਆ ਗਿਆ। ਜਦੋਂ ਜਾ ਕੇ ਜਮਾ ਨੇ ਪੇਸ਼ ਕੀਤਾ, ਕਰਮਰਾਜ ਨੇ ਉਹਦੇ ਖਾਤੇ ਵੇਖੇ, ਕਿਤੇ ਕੋਈ ਨਾਮ ਸਿਮਰਨ ਦੀ ਗੱਲ ਨਹੀਂ ਹੈ, ਕਿਤੇ ਸੇਵਾ ਨਹੀਂ, ਕਿਤੇ ਦਾਨ ਨਹੀਂ. ਜਮ ਹੱਥ ਜੋੜ ਕੇ ਖੜੇ ਨੇ, ਕਹਿੰਦੇ ਤੁਸੀਂ ਖੜੇ ਹੋ? ਕਹਿੰਦੇ ਮਹਾਰਾਜ ਜਲਨ ਜੀ ਨੇ ਸੁਨੇਹਾ ਦਿੱਤਾ ਹੈ. ਕਹਿਣ ਲੱਗਾ ਕੀ? ਕਹਿੰਦੇ ਉਹਨਾਂ ਨੇ ਇਸ ਬੰਦੇ ਲਈ ਇਹ ਗੱਲ ਕਹੀ ਹੈ ਕਿ ਇਹ ਉਹਨਾਂ ਨੂੰ ਜੀ ਕਹਿੰਦਾ ਰਿਹਾ ਹੈ. ਉਹ ਜਮਨ ਕਹਿਣ ਲੱਗਾ ਸੰਗਲ ਲਾ ਦਿਓ, ਇਹਨੂੰ ਭੇਜ ਦਿਓ ਬੈਕੁੰਠ ਵਿੱਚ. ਬਾਣੀ ਨੇ ਐਸੇ ਬਚਨ ਕਹੇ ਨੇ, ਜੇ ਕੋ ਜੀਉ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ. ਆਖੋ ਸਤਨਾਮ ਸ੍ਰੀ ਵਾਹਿਗੁਰੂ. ਜਿਹੜੇ ਜੀ ਕਹਿੰਦੇ ਮਿੱਠਾ ਬੋਲਦੇ, ਉਹਨਾਂ ਨੂੰ ਜਮ ਨਹੀਂ ਤਲਬਦੇ ਵੀ ਪੈਰੇ. ਉਹ ਕਰਦਾਸ ਜੀ ਮਹਾਰਾਜ ਕਹਿੰਦੇ, ਮੈਂ ਜਮ ਸੁਣਾ ਹੀ ਕੰਮ ਆ, ਮੇਰਾ ਉਹਨਾਂ ਤਾਈਂ ਕੋਈ ਕੰਮ ਨਹੀਂ ਹੈ, ਕਿਉਂਕਿ ਮੈਂ ਰਾਮ ਦਾ ਨਾਮ ਜਪਿਆ ਹੈ. ਹਾਂਜੀ,
ਰਾਗ ਸੋਰਟ ਬਾਣੀ ਭਗਤ ਪੀਖਣ ਕੇ ਓਅੰਕਾਰ ਸਤਿਗੁਰ ਪ੍ਰਸਾਦ ਨੀਰ ਬਹ ਤਨ ਖੀਮਾ ਪਹਿਰੇ ਕਿਉਂ ਸਦਵਾਨੀ.
ਗੁਰੂ ਪਿਆਰਿਓ, ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ. ਮੈਂ ਪਹਿਲਾਂ ਵਾਰ ਵਾਰ ਕਿਉਂ ਕਹਿੰਦਾ ਤੁਹਾਨੂੰ ਵੀ ਵਾਹਿਗੁਰੂ ਕਹੋ ਬਾਈ, ਇਹ ਮੈਂ ਇਸ ਲਈ ਕਹਿੰਦਾ ਕਿ ਤੁਹਾਡਾ ਧੰਦਿਆਂ ਚ ਵਿਹਲ ਨਹੀਂ ਮਿਲਦਾ ਵਾਹਿਗੁਰੂ ਕਹਿਣ ਦਾ, ਤੇ ਜੇ ਇੱਥੇ 10-20 ਵਾਰੀ ਕਹਿ ਜਾਓਗੇ ਤਾਂ ਉਹਨਾਂ ਤੁਹਾਡੇ ਜੀਵਨ ਦੇ ਖਾਤੇ ਜਮ੍ਹਾਂ ਹੋ ਜਾਏਗਾ. ਜਿਵੇਂ ਬੈਂਕ ਬੈਲੈਂਸ ਜ਼ਿਆਦਾ ਜਮ੍ਹਾਂ ਹੋ ਜਾਏ ਉਹਦਾ ਵਿਆਜ ਜ਼ਿਆਦਾ ਮਿਲਦਾ ਹੈ. ਤੇ ਕਈ ਲੋਕ ਤੁਸੀਂ ਦੇਖਿਆ ਨਾ, ਵਿਆਜ ਹੀ ਖਾਈ ਜਾਂਦੇ ਤੇ ਮੂਲ ਜਮ੍ਹਾਂ ਹੀ ਰਹਿੰਦਾ. ਇਸ ਕਰਕੇ ਵਾਹਿਗੁਰੂ ਕਹਿਣ ਲੱਗੇ ਸੰਗਿਆ ਨਾ ਕਰੋ, ਆਖੋ ਵਾਲਾ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ. ਇਹ ਭਗਤ ਭੀਖਣ ਜੀ ਇਸਲਾਮ ਮਤ ਨਾਲ ਸੰਬੰਧ ਰੱਖਦੇ ਸਨ. ਇਹਨਾਂ ਦਾ ਜਿਹੜਾ ਜਨਮ ਹੈ ਉਹ ਲਖਨਊ ਦੇ ਪਾਸ ਇੱਕ ਛੋਟਾ ਜਿਹਾ ਪਿੰਡ ਹੈ ਕਾਕੋਰੀ. ਮੈਂ ਇਹਨਾਂ ਦੀ ਜਿੱਥੇ ਦਫਨਾਏ ਗਏ ਉਸ ਜਗ੍ਹਾ ਤੇ ਇਹਨਾਂ ਦੀ ਕਬਰ ਦੇ ਦਰਸ਼ਨ ਕਰਕੇ ਆਇਆ. ਜਿਹੜੇ ਇਹਨਾਂ ਦੀ ਗੱਡੀ ਤੇ ਇਸ ਸਮੇਂ ਮੌਜੂਦ ਨੇ ਉਹਨਾਂ ਦਾ ਨਾਮ ਹੈ ਭਾਈ ਅੱਡਣ ਸਾਹਿਬ ਜੀ, ਉਹਨਾਂ ਦੇ ਦਰਸ਼ਨ ਵੀ ਮੈਂ ਕਰੇ ਨੇ. ਤਾਂ ਭਗਤ ਭੀਖਣ ਜੀ ਦੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਇਕੱਠੇ ਹੀ ਹੋਣਗੇ, ਇਹ ਸੋਠ ਰਾਗ ਵਿੱਚ ਹੀ ਨੇ. ਆਪ ਜੀ ਦੀ ਬਾਣੀ ਤੋਂ ਇਹ ਪਤਾ ਚੱਲਦਾ ਕਿ ਆਪ ਕਿੰਨਾ ਈਸ਼ਵਰ ਨਾਲ ਜੁੜੇ ਹੋਏ, ਕਿੰਨਾ ਇਹਨਾਂ ਦਾ ਅਭਿਆਸ ਹੈ, ਕਿੰਨੇ ਨਾਮ ਰੰਗਣ ਵਿੱਚ ਰੰਗੇ ਹੋਏ. ਤੋ ਇਹ ਜਿਹੜੀ ਸਰਵ ਆਪ ਜੀ ਨੇ ਸਰਵਣ ਕੀਤੇ ਨੇ, ਇਹ ਇਹਨਾਂ ਨੇ ਮਨੁੱਖ ਦੀ ਅਵਸਥਾ ਕਹੀ ਹੈ. ਜਦੋਂ ਬੰਦਾ 70 ਸਾਲ ਤੋਂ ਟੱਪ ਜਾਏ, 80 ਸਾਲ ਤੋਂ ਟੱਪ ਜਾਏ, ਯਾਦ ਰੱਖਿਓ ਇਹ ਜਿਹੜੇ ਸਾਡੇ ਪਾਸ ਅੱਜ ਅੱਖਾਂ ਨੇ ਇਹ ਵੇਖਦੀਆਂ ਵੇਖਦੀਆਂ ਥੱਕ ਜਾਂਦੀਆਂ ਨੇ, ਕੰਨ ਸੁਣਦੇ ਸੁਣਦੇ ਥੱਕ ਜਾਂਦੇ ਨੇ, ਰਸਨਾ ਬੋਲਦੀ ਬੋਲਦੀ ਥੱਕ ਜਾਂਦੀ ਹੈ, ਪੈਰ ਚੱਲਦਿਆਂ ਚੱਲਦਿਆਂ ਥੱਕ ਜਾਂਦੇ ਨੇ, ਹੱਥ ਕੰਮ ਕਰਦਿਆਂ ਥੱਕ ਜਾਂਦੇ ਨੇ. ਤੇ ਫਿਰ ਜਿਹੜੀ ਜੀਵ ਦੀ ਸਰੀਰਕ ਦਸ਼ਾ ਹੁੰਦੀ ਹੈ ਉਹ ਤੁਸੀਂ ਬਜ਼ੁਰਗਾਂ ਦੀ ਦੇਖਦੇ ਹੋ ਕਿ ਸਿਰ ਕੰਪਿਓ, ਪੱਗ ਡੱਗ ਮਗੇ, ਨੈਣ ਜੋਤ ਤੇ ਹੀਨ. ਹੁਣ ਆਵਾਜ਼ ਜੋ ਕਹਿੰਦਾ ਸੁਣਦਾ ਨਹੀਂ, ਅੱਖਾਂ ਤੋਂ ਦਿਸਦਾ ਨਹੀਂ, ਰਸਨਾ ਚ ਬਚਨ ਨਹੀਂ ਨਿਕਲਦਾ. ਬਾਣੀ ਨੇ ਬਚਨ ਕਹੇ ਨੇ, ਜੇ ਆ ਬਚਨ ਸੁਣ ਨਹੀਂ ਲਿਖ ਸੈ ਤਾਂ ਧਰਮ ਕੀ ਆਸ ਕਰ. ਜਦੋਂ ਤੇਰੀ ਜ਼ਬਾਨ ਚੋਂ ਵਾਹਿਗੁਰੂ ਵੀ ਨਾ ਨਿਕਲ ਸਕਿਆ ਤੂੰ ਫਿਰ ਧਰਮੀ ਬਣੇਗਾ। ਇਸ ਕਰਕੇ ਜਿਹੜੀ ਯੁਵਾ ਅਵਸਥਾ ਜਵਾਨੀ ਦੀ ਅਵਸਥਾ ਹੈ ਇਹਦੇ ਵਿੱਚ ਜੁੜੋ ਈਸ਼ਵਰ ਨਾਲ। ਇਹਦੇ ਵਿੱਚ ਜੇ ਕੰਮ ਜ਼ਿਆਦਾ ਕਰ ਸਕਦੇ ਹੋ ਨਾ ਤੇ ਸਰੀਰਕ ਬਲ ਨਾਲ ਉਹਦੇ ਨਾਲ ਸੰਬੰਧ ਵੀ ਜਲਦੀ ਸਥਾਪਿਤ ਹੁੰਦਾ। 40 ਸਾਲ ਤੱਕ ਇਹ ਸਰੀਰਕ ਅਵਸਥਾ ਦੀ ਚੜਾਈ ਹੈ, 40 ਤੋਂ ਬਾਅਦ ਫਿਰ ਇਹ ਪਹੁੰਚ ਗਿਆ ਟਿਕਾਣੇ, ਫਿਰ ਉਦੋਂ ਬਾਅਦ ਉਤਰਾਈ ਸ਼ੁਰੂ ਹੋ ਜਾਂਦੀ। ਯਾਦ ਰੱਖਿਓ ਜੋ ਉਤਰਦਾ ਹੈ, ਜੋ ਉਤਰਾਈ ਵਿੱਚ ਹੈ ਉਹਨੂੰ ਕਹੋ ਚੜਾਈ ਦੀ ਗੱਲ ਕਰੇ, ਉਹ ਨਹੀਂ ਕਰ ਸਕਦਾ। ਹੁਣ 40 ਸਾਲ ਤੱਕ ਸਰੀਰਕ ਬਣ ਰਿਹਾ ਉਦੋਂ ਨਾਮ ਜਪਿਆ ਨਹੀਂ, ਹੁਣ ਉਤਰਾਈ ਦੀ ਅਵਸਥਾ ਸ਼ੁਰੂ ਹੋ ਗਈ, ਹੁਣ ਇਹਦੇ ਤੋਂ ਜੁੜਿਆ ਨਹੀਂ ਜਾਏਗਾ ਕਿਉਂਕਿ ਇੰਨੇ ਕਚਰੇ ਦੇ ਢੇਰ ਇਹਨੇ ਇਕੱਠੇ ਕਰ ਲਏ, ਇੰਨਾ ਕੂੜਾ ਕਰਕਟ ਇਕੱਠਾ ਕਰ ਲਿਆ, ਉਹਦੇ ਲਈ ਪਾਸੇ ਹਟਾਉਣਾ ਹੀ ਇਹਦੇ ਲਈ ਔਖਾ ਹੈ। ਜੇ ਕਦੇ ਜਵਾਨੀ ਦੀ ਅਵਸਥਾ ਵਿੱਚ ਗੁਰੂ ਦੀ ਗੱਲ ਸਮਝ ਆ ਜਾਏ ਤੇ ਗੱਲ ਪਿਆਰੇ ਬੜੀ ਜਲਦੀ ਬਣ ਸਕਦੀ ਹੈ। ਪਰ ਅਫਸੋਸ ਇਸ ਗੱਲ ਦਾ ਕਿ ਮਨੁੱਖ ਧਿਆਨ ਨਹੀਂ ਦਿੰਦਾ ਇੱਧਰ, ਉਹਦੇ ਕੁਝ ਵੀ ਨਹੀਂ, ਕੁਝ ਐਸਾ ਚੱਕਰ ਨਿਰੰਕਾਰ ਨੇ ਰਚਿਆ ਕਿ ਉਹਦੇ ਤੋਂ ਬਾਹਰ ਹੀ ਨਹੀਂ ਨਿਕਲ ਪਾਉਂਦਾ। ਹੁਣ ਬਾਣੀ ਨੇ ਐਸੇ ਬੱਚੇ ਨੂੰ ਕਹਿ ਜਿਹਨਾਂ ਨੂੰ ਅਸੀਂ ਸਮਝ ਰਹੇ ਨਹੀਂ, ਆਪ ਜੀ ਕਹਿਣ ਅੰਬਰ ਕੁੰਜਾਂ ਕੁਰਲੀਆਂ ਬਗ ਬੈਠੇ ਆਏ ਜੀਓ, ਸਾ ਧਨ ਚੱਲੀ ਸਾਹੁਰੇ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ। ਹੁਣ ਅਸੀਂ ਤਾਂ ਸੁਣ ਲਿਆ ਆਕਾਸ਼ ਵਿੱਚ ਕੁੰਜਾਂ ਨੇ ਰੌਲਾ ਪਾਤਾ, ਅੰਬਰ ਕੁੰਜਾਂ ਕੁਰਲੀਆਂ ਕਿ ਬਗਲੇ ਆ ਗਏ, ਬਗ ਬੈਠੇ ਆਏ ਜੀਓ। ਜਦੋਂ ਇਹਦੇ ਅਰਥ ਭੇਦ ਵੱਲ ਜਾਓਗੇ ਨਾ ਤੇ ਤੁਹਾਡੇ ਸਰੀਰ ਦਾ ਆਕਾਸ਼ ਹੈ ਤੁਹਾਡਾ ਸਿਰ, ਕੁੰਜ ਹੁੰਦੀ ਹੈ ਅੱਧੀ ਚਿੱਟੀ ਤੇ ਅੱਧੀ ਕਾਲੀ। ਗਿਆਨ ਇੰਦਰੀਆਂ ਨੇ ਰੌਲਾ ਪਾਤਾ ਕਿ ਕਾਲੇ ਚਲੇ ਗਏ, ਬਗਲੇ ਆ ਗਏ, ਚਿੱਟੇ ਆ ਗਏ। ਬਾਣੀ ਨੇ ਐਸੇ ਬਚਨ ਵੀ ਕਹੇ ਨੇ, ਕਹਿੰਦੇ ਧਿਆਨ ਰੱਖਿਆ ਕਰ ਸਤਿਗੁਰੂ ਕਹਿੰਦੇ, ਦੇਖ ਫਰੀਦਾ ਜੋਤੀਆ ਦਾੜੀ ਹੋਈ ਭੂਰ, ਕਹਿੰਦੇ ਜਿਹੜਾ ਕੁਝ ਹੋਣਾ ਸੀ ਵੇਖ ਲੈ ਕੀ ਹੋ ਗਿਆ, ਤੇਰੀ ਦਾੜੀ ਭੂਰੀ ਹੋ ਗਈ। ਕਹਿ ਕੇ ਕਿਉਂ ਹੋ ਗਈ? ਕਹਿੰਦੇ ਬਸ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ, ਇਸ ਲਈ ਪੂਰੀ ਹੋ ਗਈ ਕਿ ਤੇਰਾ ਅੱਗਾ ਨੇੜੇ ਹੈ ਤੇ ਪਿੱਛਾ ਦੂਰ ਰਹਿ ਗਿਆ। ਦੇਖ ਫਰੀਦਾ ਜੋਤੀਆ ਸ਼ੱਕਰ ਹੋਈ ਵਿਸ, ਸਾਈਂ ਵਾਜੋ ਆਪਣੇ ਵੇਦਣ ਕਹੀਏ ਕਿਸ। ਰੌਲਾ ਪਾਤਾ ਇੰਦਰੀਆਂ ਨੇ, ਬਗ ਬੈਠੇ ਆਏ ਜੀਓ, ਇਹ ਕਾਲੇ ਕੇਸ ਨਹੀਂ ਰਹੇ, ਇਹਨਾਂ ਦੀ ਜਗ੍ਹਾ ਬਗਲਿਆਂ ਨੇ ਮੱਲ ਲਈ, ਚਿੱਟੇ ਆ ਗਏ। ਤੇ ਹੁਣ ਕੀ ਹੋਏਗਾ? ਸਾਹ ਧਨ ਚੱਲੀ ਸਾਹ ਨੇ ਵਿਚਾਰ ਕੀਤੀ, ਇੱਕ ਬਜ਼ੁਰਗ ਦੀ ਸੋਟੀ ਪਕੜੀ, ਮੈਨੂੰ ਬਾਅਦ ਚ ਪਤਾ ਚੱਲਿਆ ਕਿ ਘਰ ਤੋਂ ਥੋੜਾ ਮਾਇਆ ਵੱਲੋਂ ਤੰਗੀ ਹੈ ਪੈਸੇ ਵੱਲੋਂ। ਕਹਿਣ ਲੱਗਾ ਜੀ ਬਾਬਾ ਜੀ ਸਭ ਉੱਠ ਕੇ ਹੀ ਜਾਂਦੇ ਹੋ, ਮੈਂ ਤਾਂ ਦੱਸੋ ਇਹਨਾਂ ਸਾਨੂੰ ਦੇਵੇ ਅਸੀਂ ਕਦੇ ਨਹੀਂ ਥੱਕਦੇ। ਤੇ ਮੈਂ ਹੱਸ ਪਿਆ, ਕਹਿੰਦਾ ਤੁਸੀਂ ਹੱਸਦੇ ਹੋ? ਮੈਂ ਕਿਹਾ ਬਜ਼ੁਰਗੋ ਮੈਂ ਤਾਂ ਹੱਸਦਾ ਕਿ ਤੁਸੀਂ ਥੱਕ ਗਏ ਹੋ। ਕਹਿੰਦਾ ਤੁਹਾਨੂੰ ਕੌਣ ਕਹਿੰਦਾ? ਮੈਂ ਕਿਹਾ ਮੈਂ ਕਹਿੰਦਾ, ਹੋਰ ਕਿਹਨੂੰ ਕਹਿੰਦਾ? ਭਾਈ ਤੁਹਾਨੂੰ ਉਹਨੇ ਬਾਲਪਨ ਦਿੱਤਾ, ਤੁਸੀਂ ਬਾਲ ਨਹੀਂ ਰਹੇ, ਉਹ ਦਿੰਦਾ ਗਿਆ, ਉਹਨਾਂ ਦਿੱਤਾ ਭੋਜਨ ਕਰਦੇ ਰਹੇ, ਉਹਨੇ ਦਿੱਤੇ ਕੱਪੜੇ ਪਹਿਨਦੇ ਰਹੇ, ਉਹਨੇ ਦਿੱਤਾ ਸਵਾਸ ਲੈਂਦੇ ਰਹੇ, ਉਹਨੇ ਦਿੱਤੇ ਘਰ ਵਿੱਚ ਰਹੇ, ਉਹਨੇ ਦਿੱਤੇ ਹਰ ਚੀਜ਼ ਉਹਦੀ ਦਿੱਤੀ ਤੁਹਾਨੂੰ ਮਿਲ ਗਈ ਹੈ ਜੀ, ਫਿਰ ਤੁਸੀਂ ਜਵਾਨੀ ਚਾਹ ਰਹੇ।
ਪਥਰੀ ਦਿੰਦਾ ਰਿਹਾ। ਹੁਣ ਤੁਸੀਂ ਸੋਟੀ ਪਕੜਨ ਲਈ ਐਨਕ ਦੇ ਸ਼ੀਸ਼ੇ ਤੁਹਾਡੇ ਇੰਚ ਇੰਚ ਮੋਟੇ ਨੇ ਤੇ ਤੁਸੀਂ ਅਜੇ ਵੀ ਕਹਿੰਦੇ ਮੈਂ ਥੱਕਿਆ ਜੀ ਤੇ ਹੋਰ ਕਦੋਂ ਥੱਕੋਗੇ? ਉਹ ਦਿੰਦਾ ਨਹੀਂ ਨਾਲ ਪਰ ਤੁਸੀਂ ਲੈਂਦੇ ਥੱਕ ਗਏ ਬਜ਼ੁਰਗੋ, ਅੱਗੇ ਦੀ ਤਿਆਰੀ ਹੈ। ਹੁਣ ਥਕਾਵਟ ਵਿੱਚ ਕੋਈ ਹੁੰਦਾ ਨਹੀਂ, ਥਕਾਵਟ ਵਿੱਚ ਬੰਦਾ ਆਰਾਮ ਚ ਆਉਂਦਾ ਤੇ ਨਿਰੰਕਾਰ ਕੀ ਕਹਿੰਦਾ ਹੁਣ ਚੋਲਾ ਬਦਲ ਕੇ ਚੱਲ ਅੱਗੇ ਉੱਥੇ ਜਾ ਕੇ ਆਰਾਮ ਕਰੀ ਦਾ ਹੈ। ਪਾਵਨ ਬਾਣੀ ਵਿੱਚ ਭਗਤ ਜੀ ਮਹਾਰਾਜ ਭੀਖਣ ਜੀ ਕਹਿ ਰਹੇ ਮੈਂ ਨੀਰ ਬਹਿ ਤਨ ਖੀਨਾ, ਖੀਨਾ ਦਾ ਅਰਥ ਹੈ ਕਮਜ਼ੋਰ ਹੋ ਗਿਆ, ਤਨ ਕਰਕੇ ਚੱਲਿਆ ਨਹੀਂ ਜਾਂਦਾ, ਜਾਂ ਕਿਸੇ ਦੇ ਮੋਢੇ ਚ ਹੱਥ ਰੱਖ ਕੇ ਚੱਲਦਾ ਜਾਂ ਲਾਠੀ ਦਾ ਸਹਾਰਾ ਲੈਂਦਾ, ਫਿਰ ਵੀ ਕੰਬਦੀਆਂ ਨੇ ਲੱਤਾਂ, ਤਨ ਦਾ ਬਲ ਹਰ ਗਿਆ। ਅੱਗੇ ਬੱਚਿਆਂ ਨੂੰ ਦਬਕਾ ਮਾਰਦਾ ਸੀ, ਹੁਣ ਬੜੇ ਤਰਲੇ ਕਰਦਾ, ਪਰ ਪਾਣੀ ਦਾ ਗਲਾਸ ਹੀ ਲਿਆ ਦਿਆ, ਕੋਈ ਪਾਣੀ ਦੇਣ ਲਈ ਤਿਆਰ ਨਹੀਂ। ਤਨ ਕਮਜ਼ੋਰ ਹੋ ਗਿਆ, ਭਏ ਕੇਸ ਦੁਰਦਗਾਮੀ, ਤੇ ਜਿਹੜੇ ਕੇਸ ਕਦੇ ਕਾਲੇ ਸੰਸਾਕ ਆਏ ਉਹ ਦੁੱਧ ਵਰਗੇ ਚਿੱਟੇ ਹੋ ਗਏ, ਸਰੀਰ ਦੀ ਸਾਰੀ ਕਿਰਿਆ ਬਦਲ ਗਈ, ਦਸ਼ਾ ਬਦਲ ਗਈ। ਆਪਣੀ ਅਗਲੀ ਪ੍ਰਤੀ ਚ ਕਹਿ ਰਹੇ ਹਨ ਰੋਦਾ ਕੰਠ ਸਦਾ ਬਲਨੀ ਉਚਰੇ ਅਵਗਾ ਕਰਨ ਪ੍ਰਾਣੀ, ਕੰਠ ਰੋਦਾ ਗਲਾ ਰੁਕ ਗਿਆ, ਹੁਣ ਕੁਝ ਕਿਹਾ ਨਹੀਂ ਜਾਂਦਾ। ਜੇ ਗੱਲ ਕਹਿ ਨਰਦਾ ਕਹਿੰਦਾ ਬਹਿ ਜਾ, ਮੈਂ ਹੌਲੀ ਹੌਲੀ ਦੱਸਦਾ। ਕੰਠ ਅਵਰੁੱਧ ਹੋ ਗਿਆ, ਕੰਠ ਫਸ ਗਈ, ਤੇ ਭੀਖਣ ਜੀ ਮਹਾਰਾਜ ਕਹਿੰਦੇ ਆ ਪ੍ਰਾਣੀ ਆ ਜੀਵ, ਜਦੋਂ ਤੇਰੀ ਸਰੀਰ ਦੀ ਦਸ਼ਾ ਐਸੀ ਹੋ ਗਈ ਹੁਣ ਕੀ ਕਰੇਗਾ? ਹੁਣ ਮਤਲਬ ਉੱਠ ਕੇ ਇਸ਼ਨਾਨ ਕਰੇਗਾ, ਹੁਣ ਬੰਦਗੀ ਲੱਗੇਗਾ, ਹੁਣ ਨਹੀਂ ਜਪਿਆ ਜਾਣਾ, ਕਿਉਂਕਿ ਹੁਣ ਸਰੀਰ ਸਾਥ ਨਹੀਂ ਦਿੰਦਾ। ਜਿਹਦੇ ਤੇ ਚੜ ਕੇ ਮਰੀ ਨੂੰ ਪਾਉਣਾ ਸੀ ਉਹ ਘੋੜੀ ਲੈ ਕੇ ਜਾਣ ਵਾਲੀ ਨਹੀਂ ਗਈ, ਇੰਨੀ ਕਮਜ਼ੋਰ ਹੋ ਗਈ, ਹੁਣ ਤੋਂ ਤੁਰਿਆ ਨਹੀਂ ਜਾਂਦਾ। ਬਾਣੀ ਨੇ ਬਚਨ ਕਿਹਾ ਦੇ ਘੋੜੀ ਚੜ ਹਾਰ ਪਾਇਆ, ਇਹ ਘੋੜੀ ਜਦੋਂ ਕਮਜ਼ੋਰ ਹੋ ਜਾਏਗੀ ਕਿਸ ਤੇ ਚੜ ਕੇ ਜਾ ਕੇ ਹਰੀ ਦੀ ਪ੍ਰਾਪਤੀ ਕਰੋਗੇ? ਤੂੰ ਕਹਿੰਦੇ ਅਬ ਕਿਆ ਕਰਾਂ ਪ੍ਰਾਣੀ, ਇਹ ਪ੍ਰਾਣੀ ਹੁਣ ਕੀ ਕਰੇਗਾ? ਅੱਗੇ ਕਹਿ ਰਹੇ ਰਾਮ ਬਨਵਾਰੀ, ਬਨ ਹੁੰਦਾ ਜੰਗਲ, ਵਾਰੀ ਹੁੰਦਾ ਮਾਲਕ, ਐ ਸੰਸਾਰ ਬਨ ਦੇ ਮਾਲਕ ਪ੍ਰਭੂ, ਹੁਣ ਤੂੰ ਵੀ ਇਸ ਬੰਦੇ ਦਾ ਵੈਦ ਬਣ ਕੇ ਜੇ ਬਹੁੜੇ ਤਾਂ ਬਹੁੜੇ, ਨਹੀਂ ਤਾਂ ਖਰਾ ਕਠਿਨ ਹੈ। ਹੋਵੇ ਵੈਦ ਬਨਵਾਰੀ, ਐ ਸੰਸਾਰ ਬਨ ਦੇ ਮਾਲਕ, ਤੂੰ ਇਹਦੀ ਵੈਦਗੀਰੀ ਕਰ, ਇਹਦੇ ਤਨ ਨੂੰ ਤੂੰ ਠੀਕ ਕਰਕੇ ਇਹਨੂੰ ਨਾਮ ਵਾਲੇ ਪਾਸੇ ਲਾ। ਅਜੇ ਆਪਣੇ ਅਜਮੂ ਸਮਝ ਕਿਸ ਬਿਗੜੇ ਨਾਇਨ, ਭਜਨੇ ਰਾਮ ਮੁਰਾਰ ਕਹ ਨਾਨਕ ਨਿਜ ਮਤ ਸਾਧਨ ਕੋ, ਭਾਖੇ ਆਪਣੇ ਪੁਕਾਰ, ਕਹਿੰਦੇ ਹੁਣ ਤੂੰ ਹੀ ਇਹਦੇ ਤੇ ਕਿਰਪਾ ਕਰ। ਅਗਲੀ ਪੰਕਤੀ ਚ ਕਹਿੰਦੇ ਹਨ ਪ੍ਰਭੂ ਆਪਣੇ ਪਿਆਰਿਆਂ ਨੂੰ ਐਸੀ ਦਸ਼ਾ ਦਾ ਵੇਖਣ ਨਾ ਦੇਈ, ਉਹਨਾਂ ਨੂੰ ਬਚਾ ਲਈ। ਬੜੀ ਕਠਿਨ ਹੈ, ਮੈਂ ਤਾਂ ਕਹਿੰਦਾ ਬਾਣੀ ਪੜ੍ਹਦਾ ਤੇ ਫਰੀਦ ਜੀ ਇੱਕ ਗੱਲ ਕਹਿੰਦੇ, ਕਹਿੰਦੇ ਬਾਰ ਪਰਾਇਆ ਦਰਸ਼ਨਾ ਸਾਈ ਬੁਝਾ ਨਾ ਦੇ, ਪਰਾਏ ਦਰਵਾਜ਼ੇ ਤੇ ਬੈਠਣਾ ਮੈਨੂੰ ਨਾ ਦੇਣੀ, ਮੈਂ ਕਿਸੇ ਦੇ ਆਸਰੇ ਨਾ ਹੋ ਜਾਵਾਂ। ਇਹ ਨਾ ਹੋਇਆ ਕਿਸੇ ਨੂੰ ਕਹਿਣਾ ਮੈਂ ਪਾਣੀ ਦਾ ਗਲਾਸ ਦੇਈ, ਪ੍ਰਸ਼ਾਦਾ ਲਿਆ ਦੇ, ਮੇਰਾ ਕੁੜਤਾ ਗੱਲ ਤੋਂ ਆ ਜਾਏ ਮੇਰੇ। ਕਹਿੰਦੇ ਜੇ ਤੂੰ ਇਵੇਂ ਰੱਖ ਸੀ, ਜੇ ਤੂੰ ਇਵੇਂ ਰੱਖੇਗਾ ਮੈਨੂੰ, ਕਹਿੰਦੇ ਮੈਨੂੰ ਸਰੀਰ ਦੀ ਕੋਈ ਲੋੜ ਨਹੀਂ, ਜੀਓ ਸਰੀਰ ਨੇ ਆਪਣਾ ਸਰੀਰ ਹੀ ਵਾਪਸ ਲੈ ਲਈ, ਮੈਨੂੰ ਇਹਦੀ ਲੋੜ ਨਹੀਂ ਫਿਰ। ਤੇ ਜੇ ਤੂੰ ਮੇਰੇ ਤੇ ਕਿਰਪਾ ਕਰਨੀ ਹੈ ਤਾਂ ਫਿਰ ਐਸੀ ਕਰੀ ਕਿ ਪਰਾਇਆ ਦਰਵਾਜ਼ਾ ਮੈਨੂੰ ਨਾ ਦੇਖਣ ਦੇ। ਇਸ ਗੱਲ ਤੋਂ ਭਗਤ ਕੰਬ ਗਏ, ਡਰ ਗਏ। ਪਰ ਅਸੀਂ ਇਹ 70 ਸਾਲ ਦਾ ਹੁੰਦਾ, ਮੈਂ ਤੁਹਾਨੂੰ ਸਿੱਖ ਸਾਖੀ ਸੁਣਾਇਆ ਕਰਨਾ ਬੜੀ ਗਜਬ ਦੀ। ਕਹਿੰਦੇ ਗੁਰੂ ਨਾਨਕ ਸਾਹਿਬ ਸੰਸਾਰ ਦਾ ਉਧਾਰ ਕਰਦੇ ਕਰਦੇ ਇੱਕ ਨਗਰ ਦੇ ਪਾਸ ਪਹੁੰਚ ਗਏ ਤੇ ਨਗਰ ਤੋਂ ਥੋੜਾ ਪਿੱਛੇ ਭਾਈ ਮਰਦਾਨੇ ਨੇ ਗੱਲ ਸ਼ੁਰੂ ਕਰ ਲਈ। ਕਹਿੰਦਾ ਸਤਿਗੁਰੂ, ਅਸੀਂ ਲੋਕ ਦਿਨ ਰਾਤ ਜੰਗਲਾਂ ਵਿੱਚ, ਨਗਰਾਂ ਵਿੱਚ, ਬਾਜ਼ਾਰਾਂ ਵਿੱਚ ਤੁਰੇ ਫਿਰਦੇ ਹਾਂ, ਜਦੋਂ ਕੋਈ ਬੰਦਾ ਮਿਲਦਾ ਤੁਸੀਂ ਉਹਨੂੰ ਇੱਕੋ ਗੱਲ ਕਹਿੰਦੇ, ਕਰਤਾਰ ਚੇਤਾਵੇ ਜਾਂ ਬਹੀ ਨਾਮ ਜਪ, ਸਿਮਰਨ ਕਰਿਆ ਕਰ, ਰੱਬ ਨਾਲ ਜੁੜ। ਤੇ ਮਾਰਾ ਮੈਨੂੰ ਇਹ ਪਤਾ ਹੈ ਕਿ ਆਪ ਬਿਨਾਂ ਨਾਮ ਸਿਪਾਏ ਦੇ ਸਾਰੇ ਸੰਸਾਰ ਨੂੰ ਬੈਕੁੰਠ ਵਿੱਚ ਲੈ ਕੇ ਜਾ ਸਕਦੇ ਹੋ, ਤੇ ਆਪ ਐਸਾ ਕਿਉਂ ਨਹੀਂ ਕਰਦੇ ਕਿ ਬਿਨਾਂ ਸਿਪਾਏ ਤੋਂ ਸਾਰਿਆਂ ਨੂੰ ਲੈ ਜਾਣ। ਮਾਰਾ ਪਾਤਸ਼ਾਹ ਕਹਿੰਦੇ, ਭਾਈ ਮਰਦਾਨੇ, ਲੈ ਤਾਂ ਜਾਈਏ ਪਰ ਕੋਈ ਜਾਣ ਲਈ ਤਿਆਰ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿ ਲੱਗੇ ਤੂੰ ਜਾਣ ਲਈ ਤਿਆਰ ਨਹੀਂ। ਮਰਦਾਨਾ ਕਹਿੰਦਾ, ਸਤਿਗੁਰੂ ਮੈਂ ਨਹੀਂ ਮੰਨਦਾ ਕਿ ਆਪ ਜੀ ਕਹੋ ਤੈਨੂੰ ਬੈਕੁੰਠ ਲੈ ਚੱਲੇ ਤੇ ਕੋਈ ਕਹੇ ਮੈਂ ਨਹੀਂ ਜਾਣਾ। ਜਦ ਮੈਂ ਚਲੇ ਜਾਂਦੇ ਜਾਂਦੇ ਹਾਂ, ਰਸਤੇ ਦੇ ਕੋਲ ਇੱਕ ਖੂਹ ਹੱਜ ਚੱਲਦਾ ਹੈ, ਉਹ ਖੂਹ ਤੇ ਪਹੁੰਚ ਗਏ ਤੇ ਜਿਹੜਾ ਮਨੁੱਖ ਹੈ ਉਹਦੇ ਲੱਤਾਂ ਮਾਰੀਆਂ ਤੇ ਗਾਧੀ ਦੇ ਉੱਪਰ ਬੈਠਾ ਬਲਦਾਂ ਨਿਕਲਦਾ। ਮਹਾਰਾਜ ਪਾਤਸ਼ਾਹ ਗਏ, ਖੂਹ ਚੱਲਦੇ ਤੇ ਹੱਥ ਮੁੱਥ ਧੋਤਾ। ਕਹਿਣ ਲੱਗੇ, ਮਰਦਾਨਿਆਂ, ਇਹ ਬੰਦਾ ਵਿਚਾਰਾ ਬੜਾ ਦੁਖੀ, ਇਹਨੂੰ ਪੁੱਛ ਲਈਏ ਜੇ ਬੈਕੁੰਠਾ ਨੂੰ ਜਾਣਾ। ਕਹਿਣ ਲੱਗਾ, ਮਹਾਰਾਜ ਵੀ ਜਾਏਗਾ ਕਿਉਂ ਨਹੀਂ ਜਾਏਗਾ? ਆਪ ਜੀ ਬੈਠ ਗਏ, ਉਹਦਾ ਭੋਜਨ ਆਇਆ, ਮਨਾਪ ਵੀ ਛਕਿਆ, ਫਕੀਰ ਜਾਣ ਕੇ, ਰੱਬ ਦੇ ਪਿਆਰੇ ਜਾਣ ਕੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਨੂੰ ਵੀ ਛਕਾਇਆ। ਗੁਰੂ ਸਾਹਿਬ ਉਹਨੂੰ ਕਹਿਣ ਲੱਗੇ, ਨਹੀਂ ਪਿਆਰਿਆ, ਗੱਲ ਇਹ ਹੈ ਕਿ ਅਸੀਂ ਤੇਰੇ ਘਰ ਦਾ ਭੋਜਨ ਖਾਧਾ ਤੇ ਸਾਡੇ ਵਿੱਚ ਪਰਮੇਸ਼ਵਰ ਨੇ ਇੱਕ ਸਮਰੱਥਾ ਬਖਸ਼ੀ ਹੈ ਕਿ ਅਸੀਂ ਤੈਨੂੰ ਬੈਕੁੰਠ ਵਿੱਚ ਲਿਜਾ ਸਕਦੇ ਹਾਂ। ਕੀ ਤੂੰ ਜਾਣਾ ਚਾਹੁੰਦਾ? ਕਹਿਣ ਲੱਗਾ, ਮਹਾਰਾਜ ਜੀ ਮੈਂ ਨਹੀਂ ਜਾਣਾ। ਮਹਾਰਾਜ ਪਾਤਸ਼ਾਹ ਕਹਿੰਦੇ, ਕਿਉਂ? ਕਹਿੰਦਾ, ਮੇਰੀ ਔਲਾਦ ਤਾਂ ਇੰਨੀ ਨਲਾਇਕ ਹੈ, ਜੇ ਮੈਂ ਮਰ ਜਾਣਾ ਤੇ ਭੁੱਖੇ ਮਰ ਜਾਣਗੇ। ਮਹਾਰਾਜ ਪਾਤਸ਼ਾਹ ਕਹਿੰਦੇ, ਮਰਦਾਨੇ ਸੁਣ ਲਿਆ? ਕਹਿੰਦਾ, ਹਾਂਜੀ। ਕਹਿਣ ਲੱਗੇ, ਸੱਜਣਾ ਫਿਰ ਗੱਲ ਇਹ ਹੈ ਵੀ ਅਸੀਂ ਛਕਿਆ ਤੇਰਾ ਭੋਜਨ ਤੇਰੇ ਘਰ ਦਾ ਤੇ ਬੈਕੁੰਠ ਵਿੱਚ ਤੈਨੂੰ ਪਹੁੰਚਾਉਣਾ ਜ਼ਰੂਰ ਹੈ, ਪਰ ਪਹੁੰਚਾਵਾਂਗੇ ਉਦੋਂ ਜਦੋਂ ਤੂੰ ਆਪਣੀ ਜ਼ਬਾਨ ਤੋਂ ਕਹਿਣਾ ਕਿ ਹਾਂ ਹੁਣ ਪਹੁੰਚਾ ਦਿਓ। ਕਹਿਣ ਲੱਗਾ, ਨਹੀਂ ਮੈਂ ਨਹੀਂ ਜਾਣਾ ਜੀ। ਗੁਰੂ ਸਾਹਿਬ ਕਹਿਣਗੇ, ਚੰਗਾ, ਜਦੋਂ ਤੂੰ ਕਹੇਗਾ ਉਦੋਂ ਸੀ। ਆਪ ਜੀ ਚਲੇ ਗਏ, ਸਮਾਂ ਆਇਆ, ਬਜ਼ੁਰਗ ਦੇ ਦਿਨ ਨੇੜੇ ਆ ਗਏ, ਅੰਤ ਸਮੇਂ ਸੁਰਤੀ ਚਲੀ ਗਈ। ਇੱਕ ਬੁੱਢਾ ਬੈਲ ਖੜਾ ਉਹਦੇ ਵਿੱਚ ਕਿ ਜਦੋਂ ਇਹ ਮਰ ਗਿਆ, ਇਸ ਪਰਿਵਾਰ ਦੇ ਬੱਚਿਆਂ ਦੀ ਸਮਰੱਥਾ ਨਹੀਂ ਹੋਏਗੀ ਕਿ ਇਹ ਦੂਜਾ ਬੈਲ ਖਰੀਦ ਸਕਣ, ਇਹ ਭੁੱਖੇ ਮਰ ਜਾਣਗੇ। ਯਾਦ ਰੱਖਿਓ, ਗਊ ਸੁਣ ਵਾਲੀ ਸੀ, ਗਊ ਦੇ ਪੇਟ ਵਿੱਚੋਂ ਬਾਲਕ ਦਾ ਬੱਚਾ ਬਣ ਕੇ ਜਨਮ ਲੈ ਲਿਆ, ਉਸੇ ਘਰ ਵਿੱਚ ਬੱਚਾ ਬਣ ਕੇ, ਪਸ਼ੂ ਬਣ ਕੇ ਆ ਗਿਆ। ਕਿਉਂਕਿ ਅੰਤ ਦੀ ਜਿਹੜੀ ਵਾਸਨਾ ਸੀ, ਜਿੰਦਰ ਹੰਸ ਨੇ ਉਡਾਰੀ ਮਾਰਨੀ ਸੀ, ਮਰ ਗਿਆ। ਗੁਰੂ ਨਾਨਕ ਸਾਹਿਬ ਫਿਰ ਆਏ, ਕਹਿਣ ਲੱਗੇ, ਭਾਈ ਮਰਦਾਨਿਆਂ, ਆ ਬੈਲ ਉਹ ਬਜ਼ੁਰਗ ਹੈ ਜਿਹਨੂੰ ਕਹਿੰਦੇ ਸੀ ਬੈਕੁੰਠ ਵਿੱਚ ਲਿਜਾਣਾ। ਕਹਿਣ ਲੱਗਾ, ਮਹਾਰਾਜ ਵੀ ਹੁਣ ਤਾਂ ਪਸ਼ੂ ਹੈ, ਆਪ ਜੀ ਨੇ ਵਾਅਦਾ ਕੀਤਾ ਜੇ ਨਾਲ ਕਿਤੇ ਨੂੰ ਲੈ ਕੇ ਜਾਵਾਂਗੇ, ਇਹਨੂੰ ਹੁਣ ਹੀ ਪੁੱਛ ਲਓ। ਕਹਿਣ ਲੱਗੇ, ਫਿਰ ਪੁੱਛ ਲੈਣੇ, ਸੋਝੀ ਦਿੱਤੀ ਕਿਉਂ ਬਾਈ ਬੈਕੁੰਠ ਨੂੰ ਜਾਣਾ? ਕਹਿਣ ਲੱਗਾ, ਮਹਾਰਾਜ ਜੀ ਜੇ ਮੈਂ ਮਰ ਗਿਆ ਤੇ ਕੋਈ 10-20 ਰੁਪਏ ਮੇਰੀ ਕੀਮਤ ਹੈ, ਮੈਂ ਕਰਦਾ ਇਹਨਾਂ ਦਾ ਕੰਮ, ਤੇ ਇਹਨਾਂ ਮੁੰਡੇ ਕੋਲ ਇੰਨੇ ਪੈਸੇ ਨਹੀਂ ਕਿ ਨਵਾਂ ਮੈਲ ਖਰੀਦ ਸਕਣ, ਇਸ ਕਰਕੇ ਮੈਂ ਅਜੇ ਨਹੀਂ ਹੋ ਜਾਣਾ। ਗੁਰੂ ਸਾਹਿਬ ਕਹਿਣਗੇ ਚੰਗਾ ਭਾਈ ਜਦੋਂ ਤੂੰ ਕਹੇਂਗਾ ਉਹਨੂੰ ਲੈ ਜਾਂਗੇ। ਗੁਰੂ ਪਿਆਰਿਓ ਸਮਾਂ ਆਇਆ ਬੈਦ ਤੋਂ ਘਰ ਵਿੱਚ ਰਹਿੰਦੇ ਹਾਂ ਉਸੇ ਘਰ ਵਿੱਚ ਕੁੱਤੀ ਦੇ ਪੇਟੋਂ ਜਨਮ ਲੈ ਕੇ ਕੁੱਤੀ ਦਾ ਬੱਚਾ ਮਿਲ ਗਿਆ। ਹੁਣ ਸਾਰੀ ਰਾਤ ਕੋਠੇ ਤੇ ਘੁੰਮਦਾ ਫਿਰਦਾ। ਕਹਾਣੀ ਕਹਿੰਦੀ ਗੁਰੂ ਨਾਨਕ ਸਾਹਿਬ ਫਿਰ ਆਏ। ਸਗੁਰ ਪੁੱਛਦੇ ਨੇ ਪੁਰਖਾ ਕਿਉਂ ਭਾਈ? ਕਹਿੰਦਾ ਮਾਂ ਨਹੀਂ, ਇਹ ਮਨਨ ਲਾਇਕ ਬੰਦੇ ਨੇ। ਜੇ ਮੈਂ ਮਰ ਜਾ ਤਾਂ ਸੁੱਤੇ ਨੀ ਜਾਗਦੇ ਨੇ, ਕੋਈ ਘਰ ਲੁੱਟ ਕੇ ਲੈ ਜਾਏਗਾ, ਇਸ ਕਰਕੇ ਮੈਂ ਅਜੇ ਵੈਕੁੰਠ ਨਹੀਂ ਜਾਣਾ। ਸਭ ਕਹਿਣ ਲੱਗੇ ਤੇਰੀ ਮਰਜ਼ੀ ਭਾਈ, ਜਦੋਂ ਕਹੇ ਗੱਲ ਜਾਵਾਂਗੇ ਉਦੋਂ। ਫਿਰ ਪਿਆਰੇ ਨੂੰ ਦੇਖਦਾ ਰਹਿੰਦਾ ਸੀ ਧਨ ਕਿੱਥੇ ਨੱਪਦੇ। ਸੁਰਤੀ ਧਨ ਵਿੱਚ ਚਲੀ ਗਈ, ਸੱਪ ਬਣ ਗਿਆ। ਅੱਜ ਘਰ ਦਾ ਪਰਿਵਾਰ ਸਾਰਾ ਬਾਹਰ ਗਿਆ, ਛੋਟਾ ਜਿਹਾ ਬੱਚਾ ਇੱਕ ਪਿਆ ਹੈ ਮੰਜੇ ਤੇ, ਰੋਣ ਲੱਗ ਗਿਆ। ਇਹਦੇ ਮਨ ਵਿੱਚ ਐਸੀ ਆਈ ਕਿ ਮੇਰਾ ਪੋਤਰਾ ਰੋ ਰਿਹਾ, ਇਹਨੂੰ ਚੁੱਪ ਕਰਾ ਲਿਆ। ਤੇ ਜਦੋਂ ਇਹ ਪਾਵੇ ਦੇ ਉੱਪਰ ਦੀ ਮੰਜੇ ਤੇ ਚੜ੍ਹਨ ਲੱਗਿਆ, ਨਹੀਂ ਸੋਚਿਆ ਮੈਂ ਸੱਪ ਹਾਂ ਤੇ ਮੇਰੀ ਜ਼ਹਿਰ ਨਾਲ ਇਹਦੀ ਮੌਤ ਹੋ ਜਾਏਗੀ। ਉਹਨੂੰ ਬਾਹਰ ਤੋਂ ਕੋਈ ਆ ਗਿਆ, ਉਹਨੂੰ ਮਾਰੀ ਪੁਰਾਣੀ ਸੱਚ ਮਾਰ ਦਿੱਤਾ, ਮਰ ਗਿਆ। ਉਸੇ ਘਰ ਵਿੱਚ ਜਿੱਥੇ ਘੜਿਆਂ ਦਾ ਪਾਣੀ ਗੰਦਾ ਸੀ, ਟੋਆ ਸੀ, ਉਹਦੇ ਵਿੱਚ ਕੀੜਾ ਬਣ ਗਿਆ। ਕੀੜਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਿਆਰੇ ਉਹ ਕੀੜਾ ਬਣ ਗਿਆ। ਗੁਰੂ ਨਾਨਕ ਸਾਹਿਬ ਫਿਰ ਆਏ, ਅਮਰਦਾਨ ਨੂੰ ਕਹਿਣ ਲੱਗੇ ਕੀੜਾ ਕੱਢ ਬਾਹਰ। ਕੱਢਿਆ, ਕਹਿਣ ਲੱਗੇ ਹੁਣ ਬਾਈ ਹੱਥ ਜੋੜ ਲੈ, ਕੋਈ ਰਾਹ ਨਹੀਂ, ਹੁਣ ਮੈਂ ਕੁੱਠ ਲੈ ਚੱਲੇ। ਇਹਨੂੰ ਜਨਮ ਭੋਗਣ ਤੋਂ ਬਾਅਦ ਗੁਰੂ ਦਾ ਬਚਨ ਨਾ ਮੰਨ ਕੇ ਗੰਦਗੀ ਗੰਦੀ ਜਗ੍ਹਾ ਦੇ ਨਾਲੀ ਦਾ ਕੀੜਾ ਬਣ ਕੇ ਫਿਰ ਵੈਕੁੰਠ ਦੀ ਧਾਰਨਾ ਕੀਤੀ, ਕੌਣ ਭੇਜ ਦਿਓ? ਪਹਿਲਾਂ ਨਹੀਂ ਮੰਨਿਆ। ਹੁਣ ਭਗਤ ਭੀਖਣ ਜੀ ਮਾਰੇ ਕਹਿਣ, ਐਸਾ ਮਨੁੱਖ ਦੀ ਦਸ਼ਾ ਹੈ ਕਿ ਹੁਣ ਇਹਦਾ ਰਾਮ ਹੀ ਵੈਦ ਹੋਵੇ ਤੇ ਇਹਨੂੰ ਬਚਾ ਸਕਦਾ। ਆਪ ਜੀ ਕਹਿਣ, ਆਪਣੇ ਸੰਤਾਂ ਨੂੰ ਉਬਾਰੀ ਹੈ ਪ੍ਰਭੂ, ਆਪਣੇ ਸੰਤਾਂ ਨੂੰ ਐਸੇ ਦਿਨ ਨਾ ਵਿਖਾਈ, ਉਹਨਾਂ ਤੇ ਦਇਆ ਕਰੀ, ਉਹਨਾਂ ਨੂੰ ਬਚਾ ਲਈ। ਆਪ ਜੀ ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਮਾਤਾ ਪੀਰ ਸਰੀਰ ਜਲਨ ਹੈ ਕਰ ਜੋ
ਕਦੇ ਕਹਿੰਦੇ ਮੇਰਾ ਸਿਰ ਦੁਖਦਾ, ਕਦੇ ਕਹਿੰਦੇ ਮੇਰੇ ਸਰੀਰ ਚੋਂ ਅੱਗ ਦੀਆਂ ਲਾਟਾਂ ਨਿਕਲਣੀਆਂ, ਕਿਉਂ ਤੱਪਦਾ ਮੇਰਾ ਸਰੀਰ? ਪੜੀ ਹੈ ਨਾ ਬਾਣੀ, ਸਤਿਗੁਰੂ ਕਹਿੰਦੇ ਜੀਓ ਤਪਤ ਹੈ ਬਾਰੂ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਫਿਰ ਕਿਉਂ ਤਪ ਲੈ? ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਮਿਲ ਲਾਏ। ਪੱਕਾ ਰੋਗੀ ਕਹਿੰਦੇ ਕੋੜ ਦੇ ਰੋਗੀ ਨੂੰ। ਅੱਜ ਤਾਂ ਕੋੜ ਦਾ ਇਲਾਜ ਨਿਕਲਿਆ, ਪੁਰਾਣੇ ਸਮੇਂ ਚ ਕੋੜ ਦਾ ਕੋਈ ਇਲਾਜ ਨਹੀਂ ਸੀ ਹੁੰਦਾ। ਕੋੜ ਦੇ ਰੋਗੀ ਨੂੰ ਪੱਕਾ ਰੋਗੀ ਕਹਿੰਦੇ ਸਨ। ਮਹਾਰਾਜ ਕਹਿੰਦੇ ਜੀ, ਤਾਂ ਬਾਣੀ ਭੁੱਲ ਜਾਂਦੀ ਹੈ, ਉਹਦਾ ਹਿਰਦਾ ਵਾਰ ਵਾਰ ਤੱਪਦਾ ਹੈ, ਸਰੀਰ ਜਲਨ ਹੈ। ਆਪ ਕਹਿ ਰਹੇ ਨੇ ਭਗਤ ਜੀ, ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਬਾਣੀ। ਕਹਿੰਦੇ ਕਾਲਜੇ ਚ ਵੀ ਪੀੜ ਹੁੰਦੀ ਹੈ, ਮੱਥੇ ਚ ਵੀ ਪੀੜ ਹੁੰਦੀ ਹੈ, ਸਾਰਾ ਸਰੀਰ ਸੜ ਰਿਹਾ ਹੈ। ਤੇ ਹੁਣ ਅਗਲੀ ਪੰਕਤੀ ਚ ਕਹਿੰਦੇ ਹਨ,
ਉਪਜ ਖਾਲੀ ਭਲੀ ਵਾਕਾ।
ਦੁਨੀਆਂ ਦੇ ਲੋਕੋ, ਜਦੋਂ ਐਸੀ ਪੀੜਾ ਉੱਠ ਕੇ ਖੜੀ ਹੋ ਜਾਏ, ਉਹਦੀ ਦਵਾਈ ਕੋਈ ਨਹੀਂ। ਐਸੀ ਬੇਦਨ ਉਪਜ ਖੜੀ ਭਈ ਵਾਕਾ ਔਖਦ ਨਹੀਂ। ਡਾਕਟਰਾਂ ਕੋਲ ਲਿਜਾ, ਕਹਿੰਦੇ ਕੋਈ ਰੋਗ ਨਹੀਂ, ਇਹਨੂੰ ਸਰੀਰ ਠੀਕ ਠਾਕ ਹੈ, ਅਸੀਂ ਚੈੱਕ ਕਰਿਆ, ਤੁਹਾਡੇ ਇੱਕ ਬਿਮਾਰੀ ਹੈ ਸਿਰ ਦਰਦ ਦੀ, ਜਿਹਨੂੰ ਡਾਕਟਰ ਕਹਿੰਦੇ ਨੇ ਮਾਈਗ੍ਰੇਨ ਹੈ। ਕਹਿੰਦੇ ਜੀ ਸਾਰੀ ਚੈੱਕ ਕੀਤਾ, ਠੀਕ ਹੈ, ਬਸ ਮਾਈਗ੍ਰੇਨ ਹੈ। ਕਿਉਂ ਹੋ ਗਈ ਮਾਈਗ੍ਰੇਨ, ਕਿਉਂ ਨਹੀਂ ਹਟਦੀ? ਕਹਿੰਦੇ ਡਰੱਗ ਖਾਈ ਜਾਂ, ਠੀਕ ਹੈ, ਬਸ ਜਦੋਂ ਦੁਖੇ ਉਹਨੂੰ ਪੇਨ ਕਿਲਰ ਲੈਣਾ ਠੀਕ ਹੈ, ਇਹ ਹੋਵੇ ਜੀ ਅੜ ਨਹੀਂ ਅੜ ਸਕਦੀ ਹੈ, ਉਹਦੀ ਦਵਾਈ ਹੈ। ਆਪ ਜੀ ਕਹਿ ਰਹੇ ਮਾਨਿਤ, ਹਾਂਜੀ,
ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਔਖਦ ਜਗ ਸਾਰਾ।
ਸਭ ਤੋਂ ਵੱਡੀ ਦਵਾਈ ਹੈ ਪਿਆਰਿਓ ਈਸ਼ਵਰ ਦਾ ਨਾਮ। ਬਾਣੀ ਨੇ ਐਸੇ ਬਚਨ ਕਹਿਣ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਮਿਨਾ, ਕਿਤੇ ਆਪਣੇ ਹਰ ਜਪ ਜਪ ਔਖਦ ਖਾਜਿਆ, ਸਭ ਰੋਗ ਗਵਾਤੇ ਦੁੱਖਾਂ ਕਾਣ। ਕਿਤੇ ਆਪ ਐਸੇ ਬਚਨ ਕਹਿੰਦੇ ਕਿ ਹਰ ਹਰ ਔਖਦ ਜੋ ਜਨ ਖਾਏ, ਤਾਂਕਾ ਰੋਗ ਸਗਲ ਮਿਟ ਜਾਏ। ਨਾਮ ਦਾ ਰੂਪ ਹੈ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਹਰੀ ਦਾ ਨਾਮ ਅੰਮ੍ਰਿਤ ਹੈ। ਹਰੀ ਦੇ ਨਾਮ ਨਾਲ ਗੰਢ ਕਦੋਂ ਪੈਂਦੀ, ਜੁੜੀ ਦਾ ਕਦੋਂ ਹੈ, ਕਦੋਂ ਚੰਗਾ ਲੱਗਦਾ, ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜਾਂਦੇ ਹੋ। ਬਾਣੀ ਦੇ ਵਿੱਚ ਨੇ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਉਦੋਂ ਚੰਗਾ ਲੱਗਦਾ, ਨਹੀਂ ਤਾਂ ਨਿਤ ਜਪਣ ਬੈਠਣਾ ਚੰਗਾ ਨਹੀਂ ਲੱਗਦਾ, ਕਿਉਂਕਿ ਉਹਨਾਂ ਦੀ ਸੰਗਤ ਵਿੱਚ ਜਾ ਕੇ ਉਹਦੀ ਉਪਮਾ ਸੁਣੀ ਜਾਂਦੀ, ਉਹਦੀ ਉਪਮਾ ਸੁਣ ਸੁਣ ਕੇ ਸੁਣ ਸੁਣ ਕੇ ਉਹ ਚੰਗਾ ਲੱਗਣ ਲੱਗ ਜਾਂਦਾ। ਧੰਨ ਪਾਤਸ਼ਾਹ ਕਹਿੰਦੇ ਨੇ ਕਿ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਨਿਰਮਲ ਜਲ ਦੀ ਲਿਆਈ, ਨਿਰਮਲ ਜਲ ਜਿਸ ਵਿੱਚ ਕੋਈ ਕਾਈ ਨਹੀਂ, ਕੋਈ ਜਾਲਾ ਨਹੀਂ, ਕੋਈ ਕਾਲਖ ਨਹੀਂ। ਕਹਿੰਦੇ ਨੇ ਇਹ ਔਖਦ ਜਗ ਸਾਰਾ, ਸਾਰੇ ਸੰਸਾਰ ਵਿੱਚ ਇਹ ਸਾਰਾ ਦਾ ਅਰਥ ਹੈ ਸ੍ਰੇਸ਼ਟ ਦਵਾਈ ਹੈ। ਸਾਰ ਕਹਿੰਦੇ ਸ੍ਰੇਸ਼ਟ ਨੂੰ, ਚੰਗੀ ਦਵਾਈ ਨੂੰ। ਇਹ ਔਖਦ ਜਗ ਸਾਰਾ ਕਹਿੰਦੇ ਨੇ, ਇਹ ਬਈ ਦੁਨੀਆਂ ਦੇ ਲੋਕੋ, ਈਸ਼ਵਰ ਦਾ ਨਾਮ ਸਾਰੀ ਦੁਨੀਆਂ ਤੱਕ ਚੰਗੀ ਦਵਾਈ ਹੈ। ਪਰ ਇਹਨੂੰ ਵਿਰਲੇ ਖਾਂਦੇ ਨੇ, ਮਹਾਂਪੁਰਸ਼ ਕਹਿੰਦੇ ਹੁੰਦੇ, ਕਹਿੰਦੇ ਬਈ ਲੂਣ ਵਾਲਾ ਵੀ ਚੱਟ ਲੈਂਦਾ, ਮਿੱਠਾ ਵੀ ਚੱਟ ਲੈਂਦਾ। ਕਹਿੰਦੇ ਜਿਹੜਾ ਨਾਮ ਹੈ ਇਹ ਤਾਂ ਐਸੀ ਅਲੂਣੀ ਸੇੜਾ, ਨਾ ਲੂਣ ਨਾ ਮਿੱਠਾ, ਇਹਦਾ ਸਵਾਦ ਜਿਹੜੇ ਮੰਨਦੇ ਨੇ ਉਹ ਫਿਰ ਹਟ ਨਹੀਂ ਸਕਦੇ। ਇਹ ਹਰ ਰਸੇ ਹੀ ਜਾਣਦੇ, ਜੋ ਦੂਵੇ ਮਠਿਆਈ ਖਾਈ, ਉਹ ਫਿਰ ਚੱਟਣੋਂ ਹਟਦੇ ਨਹੀਂ। ਉਹਨਾਂ ਕੋਲ ਹਰ ਜਾ, ਉਹ ਕਹਿੰਦੇ ਨਹੀਂ। ਜੇ 7 ਸਾਲ ਦੇ ਪ੍ਰਹਲਾਦ ਨੂੰ ਵੀ ਕਿਹਾ ਹਰ ਜਾ, ਕਹਿੰਦਾ ਨਹੀਂ ਛੋਡੋ ਰੇ ਬਾਬਾ, ਰਾਮ ਨਾਮ ਮੇਰੇ ਔਰ ਪੜ੍ਹਨ ਸੋ ਨਹੀਂ ਕਾਮ। ਜੇ ਕਬੀਰ ਨੂੰ ਕਿਹਾ ਤੂੰ ਹਰ ਜਾ, ਕਹਿੰਦੇ ਸਾਹਿਬ ਸਮਾਨਾ ਬੀਤਰੇ ਛੋਡਿਆ ਨਹੀਂ ਜਾਏ, ਕਹਿੰਦੇ ਹੁਣ ਨਹੀਂ ਛੱਡਿਆ ਜਾਂਦਾ। ਰੱਬ ਦੇ ਪਿਆਰੇ ਉਸ ਸਿਰ ਨੂੰ ਚੱਕਣਾ ਹਟਦੇ ਨਹੀਂ। ਸੰਸਾਰ ਦੇ ਲੋਕ ਕੀ ਨਹੀਂ ਕਰਦੇ ਬਾਈ, ਬਣ ਕੇ ਜੀਆਂ ਸੁੱਟ ਦੋ ਕਬੀਰ ਨੂੰ ਗੰਗਾ ਚ, ਪਰ ਕੀ ਕਬੀਰ ਡੁੱਬ ਗਿਆ, ਗੰਗਾ ਦੀ ਲਹਿਰਾਂ ਦੇ ਸੰਗਲ ਤੋੜ ਦਿੱਤੇ। ਕਦੇ ਪਾਣੀ ਵੀ ਸੰਗਲ ਤੋੜਦਾ, ਪਰ ਸੰਗਲ ਤੋੜ ਦਿੱਤੇ ਕਬੀਰ ਜੀ, ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ਮੀਨ, ਮੇਰੇ ਵਿਸ਼ਾਲਾ ਪਰ ਬੈਠੇ ਕਬੀਰ। ਉਹਨਾਂ ਨੇ ਕਬੀਰ ਨੂੰ ਗੰਗਾ ਛੁੱਟਿਆ, ਕਬੀਰ ਕਹਿੰਦੇ ਨੇ ਮੇਰੇ ਸ਼ਾਲਾ ਤੇ ਬੈਠਾ। ਨਾਮ ਦੀ ਸ਼ਕਤੀ ਹੈ, ਇਹ ਸ੍ਰੇਸ਼ਟ ਦਵਾਈ ਹੈ। ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਅਗਲੀ ਪੰਕਤੀ ਚ ਕਹਿੰਦੇ ਹਨ,
ਗੁਰ ਪ੍ਰਸਾਦ ਕਹਿ ਜਨ ਭੀਖਣੀ ਪਾਵਾਂਗਾ ਖੁਦਵਾਰਾ।
ਭੀਖਣੀ ਮਹਾਰਾਜ ਕਹਿੰਦੇ ਨੇ, ਕਹਿੰਦੇ ਗੁਰੂ ਦੀ ਕਿਰਪਾ ਨਾਲ ਦੁਨੀਆਂ ਦੇ ਲੋਕੋ, ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜੁੜੋ ਨਾਮ ਨਾਲ ਤੇ ਫਿਰ ਤੁਹਾਨੂੰ ਮੁਕਤੀ ਦਾ ਦਰਵਾਜ਼ਾ ਗਿਆਨ ਲੱਭ ਪਏਗਾ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਆਸਾ ਨਾਮ ਰਤਨ ਨਿਰਮੋਲ ਸੰਤ ਪਦਾਰਥ ਪਾਇਆ।
ਆਖੋ ਗੱਜ ਕੇ ਸਤਨਾਮ ਸ੍ਰੀ ਵਾਹ। ਕਹਿੰਦੇ ਭਾਈ ਐਸਾ ਨਾਮ ਜਿਹੜਾ ਰਤਨ ਨਿਰਮੋਲਕ, ਬਿਨਾਂ ਮੁੱਲ ਦੇ ਕੀਮਤੀ ਨਾਮ ਐਸਾ ਜਿਹਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ। ਕਹਿੰਦੇ ਮਿਲਦਾ ਕਿਵੇਂ ਹੈ, ਪੁੰਨ ਪਦਾਰਥ ਪਾਇਆ ਪਿਛਲੇ ਜਨਮਾਂ ਦੇ ਪੁੰਨ ਕਰਮਾਂ ਕਰਕੇ। ਇਸ ਨਾਮ ਪਦਾਰਥ ਨੂੰ ਮੈਂ ਪਾਵਨਾ ਕੀਤਾ ਹੈ।
ਅਨੰਦ ਰਤਨ ਕਰ ਹਿਰਦਾ ਰਾਖਿਆ, ਰਤਨ ਨਾਮ ਛੁਪਾ ਛੁਪਾਇਆ।
ਜਿਹਦੇ ਕੋਲ ਨਾਮ ਰੂਪੀ ਰਤਨ ਆ ਜਾਏ ਬਾਣੀ ਦੇ ਐਸੇ ਬਚਨ ਨੇ, ਉਹ ਲੁਕੋ ਨਹੀਂ ਸਕਦਾ। ਸਤਿਗੁਰੂ ਕਹਿੰਦੇ ਗੁੰਜੜਾ ਲਦਨ ਲਾਲ, ਮੱਥੇ ਹੀ ਪ੍ਰਗਟ ਕੀਆ, ਸੋ ਸੁਹਾਵਾ ਥਾਨ ਜਿੱਥੇ ਪ੍ਰੀਏ ਨਾਨਕ ਜੀ ਤੂੰ ਉੱਠਿਆ। ਜਿੱਥੇ ਉਹ ਆਪ ਵਸ ਜਾਂਦਾ ਉੱਥੇ ਫਿਰ ਚਿਹਰੇ ਤੋਂ ਪਤਾ ਲੱਗ ਜਾਂਦਾ। ਬਾਣੀ ਦੇ ਬਚਨ ਨੇ ਜਦੋਂ ਕਦੇ ਰੱਬ ਦਾ ਪਿਆਰਾ ਆਉਂਦਾ ਹੁੰਦਾ ਨਾ, ਤੇ ਤੁਸੀਂ ਨਾਮ ਹੀ ਵਾਹਿਗੁਰੂ ਕਹਿਣਾ ਚਾਹੋ, ਉਹਦੇ ਦਰਸ਼ਨ ਕਰਕੇ ਤੁਹਾਡੇ ਅੰਦਰੋਂ ਸੁਤੇ ਸਤ ਨਿਕਲ ਜਾਏਗਾ ਸਤਨਾਮ ਸ੍ਰੀ ਵਾਹਿਗੁਰੂ। ਮੈਂ ਨਹੀਂ ਕਹਿੰਦਾ, ਗੁਰਬਾਣੀ ਕਹਿ ਲਈ। ਸਤਿਗੁਰੂ ਦੇ ਬਚਨ ਨੇ ਆਵੇ ਸਾਹਿਬ ਚਿੱਤ, ਤੇਰਿਆਂ ਭਗਤਾਂ ਜਿੱਥੇ ਮਨ ਕੀ ਕੱਟੀ ਹੈ ਮੈਲ, ਸਾਧ ਸੰਗ ਉੱਠਿਆ। ਜਦੋਂ ਰੱਬ ਦੇ ਪਿਆਰਿਆਂ ਨਾਲ ਵਾਸ ਹੁੰਦਾ ਤੇ ਨਾਮ ਦੀਆਂ ਗੱਲਾਂ ਸੁਣ ਸੁਣ ਕੇ ਮਨ ਦੀ ਮੈਲ ਕੱਟੀ ਜਾਂਦੀ। ਜਦੋਂ ਕਦੇ ਰੱਬ ਦੇ ਪਿਆਰਿਆਂ ਦਾ ਦੀਦਾਰ ਹੁੰਦਾ ਤਾਂ ਉਹ ਯਾਦ ਆ ਜਾਂਦਾ। ਤਾਂ ਭਗਤ ਜੀ ਮਹਾਰਾਜ ਕਹਿ ਰਹੇ ਨੇ, ਭਿਖਣ ਜੀ ਕਹਿੰਦੇ ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ, ਅਣਕ ਜਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛਪਾਇਆ। ਕਹਿੰਦੇ ਹੁਣ ਉਹ ਛਪਾਇਆ ਛਿਪਦਾ ਨਹੀਂ। ਹਾਂਜੀ,
ਹਰ ਗੁਣ ਕਹਤੇ ਕੰਮ ਜਾਏ।
ਕਹਿੰਦੇ ਪਿਆਰੇ ਰੱਬ ਦੇ ਗੁਣ ਨੇ ਕਹਿੰਦਾ ਤਾਂ ਹਾਂ, ਪਰ ਕਹੇ ਨਹੀਂ ਜਾ ਸਕਦੇ। ਗੁਰੂ ਮਰ ਗਿਆ ਬਾਣੀ ਚ। ਆਪ ਜੀ ਨੇ ਬਚਨ ਕਹਿ, ਕਹਿੰਦੇ ਜੇ ਬਾ ਏਕ ਕਮਲ ਗੁਣ ਕਹੀ ਹੈ, ਕਿਤੇ ਆਪ ਕਹਿੰਦੇ ਇੱਕ ਦੋ ਜੀਵ ਹੈ, ਲੱਖ ਹੋਵੇ, ਲੱਖ ਹੋਵੇ ਹੈ ਲੱਖ ਵੀਸ। ਕਹਿੰਦੇ ਇੱਕ ਜੀਵ ਵੀ ਲੱਖ ਬਣ ਜਾਏ, ਫਿਰ ਉਹ ਜਿਹੜੀ ਲੱਖ ਹੈ ਉਹਨਾਂ ਵਿੱਚੋਂ ਇੱਕ ਇੱਕ ਦੀ ਵੀਹ ਵੀ ਲੱਖ ਹੋ ਜਾਏ। ਇੱਕ ਦੋ ਜੀਵ ਲੱਖ ਹੋਵੇ, ਲੱਖ ਹੋਵੇ ਹੈ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ, ਕੌਣ ਕੁਆ ਕਹੋ ਦੀ। ਬਾਣੀ ਨੇ ਬਚਨ ਕਿਹਾ, ਮਹਿਮਾ ਨਹੀਂ ਜਾਣਨਾ ਵੇਦ, ਵੇਦ ਨਾਮ ਦੀ ਗੱਲ ਤਾਂ ਕਰਦਾ ਪਰ ਸਤਿਗੁਰੂ ਕਹਿੰਦੇ ਪੂਰਨ ਤੌਰ ਤੇ ਮਹਿਮਾ ਨਹੀਂ ਜਾਣਦਾ। ਮਹਿਮਾ ਨਹੀਂ ਜਾਣਨਾ ਵੇਦ, ਬਰਮੇ ਨਹੀਂ ਜਾਣਨਾ ਭੇਦ, ਅਵਤਾਰ ਨਾ ਜਾਣਨਾ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਗੁਰੂ ਸਾਹਿਬ ਨੇ ਕਹਿ ਦਿੱਤਾ ਬੇਅੰਤ ਹੈ, ਫਿਰ ਐਸੇ ਬਚਨ ਵੀ ਕਹਿ ਦਿੱਤੇ, ਕਹਿੰਦੇ ਤੂੰ ਬੇਅੰਤ ਹੈ, ਇਸ ਗੱਲ ਨੂੰ ਵੀ ਸਾਰੇ ਨਹੀਂ ਜਾਣਦੇ। ਤੂੰ ਬੇਅੰਤ ਕੋ ਵਿਰਲਾ ਜਾਣ, ਕੋਈ ਵਿਰਲਾ ਇਸ ਗੱਲ ਨੂੰ ਜਾਣਦਾ ਤੂੰ ਬੇਅੰਤ ਹੈ? ਨਹੀਂ ਤਾਂ ਬੰਦੇ ਕਹਿੰਦੇ ਰੱਬ ਕੀ ਕਰ ਲੂ, ਬੜਾ ਕੁਝ ਕਰ ਸਕਦਾ, ਬੜਾ ਕੁਝ ਕਰ ਸਕਦਾ। ਪਿਆਰੇ ਮੂਸਾ ਪੈਗੰਬਰ ਅੱਲਾ ਨੂੰ ਮਿਲਣ ਗਿਆ, ਰਸਤੇ ਚ ਇੱਕ ਬੰਦਾ ਮਿਲ ਗਿਆ। ਮੂਸੇ ਦੀ ਨਿਗਾਹ ਵਿੱਚ ਉਹ ਬੰਦਾ ਗਲਤ ਸੀ, ਵਿਚਾਰੀ ਸੀ, ਭੈੜੇ ਆਚਰਣ ਵਾਲਾ ਸੀ। ਕਹਿਣ ਲੱਗਾ, ਸਾਈਂ ਜੀ ਕਿੱਥੇ ਚੱਲੇ ਹੋ? ਕਹਿਣ ਲੱਗੇ ਅੱਲਾ ਕੋਲ ਚੱਲਿਆ। ਕਿਵੇਂ ਚੱਲੇ ਹੋ? ਕਹਿੰਦੇ ਪੁੱਛਣ ਚੱਲਿਆ ਵੀ ਅੱਲਾ ਨੇ ਮੇਰੇ ਲਈ ਕੀ ਬਣਾਇਆ। ਕਹਿਣ ਲੱਗਾ, ਹੁਣ ਤੁਸੀਂ ਚੱਲੇ ਤਾਂ ਹੋਏ, ਮੇਰੇ ਲਈ ਵੀ ਪੁੱਛਿਆ। ਤੇ ਮੂਸੇ ਨੂੰ ਗਿਲਾਨੀ ਨਹੀਂ, ਕਹਿਣ ਲੱਗਾ ਤੇਰੇ ਲਈ ਦੋਜਕ ਤਿਆਰ ਨੇ, ਜਿਹੜੇ ਤੇਰੇ ਕਰਮ ਨੇ ਦੋਜਕ ਜਾਏਗਾ। ਕਹਿਣ ਲੱਗਾ, ਤੁਸੀਂ ਪੁੱਛਦਾ ਆਇਓ ਅੱਲਾ ਤਾਲਾ ਨੂੰ? ਠੀਕ ਹੈ, ਪੁੱਛਿਆ। ਜਦੋਂ ਮੂਸਾ ਅੱਲਾ ਦੇ ਪਾਸ ਚਲਿਆ ਗਿਆ, ਕਹਿਣ ਲੱਗਾ ਅੱਲਾ ਮੈਂ ਅੱਜ ਪੁੱਛਣ ਲਈ ਆਇਆ, ਮੇਰੇ ਨੇ ਕੀ ਬਣਾਇਆ? ਕਹਿੰਦੇ ਮੂਸਿਆ, ਤੂੰ ਮੇਰਾ ਪਿਆਰਾ ਹੈ, ਬਹਿਸ਼ਤ ਸਾਰੇ ਤੇਰੇ ਲਈ ਨੇ। ਕਹਿਣ ਲੱਗਾ, ਮੈਨੂੰ ਇੱਕ ਰਸਤੇ ਚ ਮਿਲਿਆ ਸੀ, ਅੱਲਾ ਪਾਮਰ ਪੁਰਸ਼ ਹੈ, ਬੜਾ ਵਕਾਰੀ ਹੈ, ਉਹ ਮੈਨੂੰ ਕਹਿੰਦਾ ਮੇਰੇ ਲਈ ਵੀ ਪੁੱਛ ਕੇ ਆਈ ਅੱਲਾ ਨੂੰ। ਤੇ ਅੱਲਾ ਨੇ ਜਾਣਿਆ ਮੂਸੇ ਨੂੰ ਹੰਕਾਰ ਹੋ ਗਿਆ। ਕਹਿਣ ਲੱਗਾ, ਮੂਸਿਆ ਉਹਦੇ ਲਈ ਤੈਨੂੰ ਮੈਂ ਫਿਰ ਦੱਸਾਂਗਾ, ਕੱਲ ਦੀ ਤੈਨੂੰ ਇੱਕ ਘਟਨਾ ਸੁਣਾਉਣਾ। ਕਹਿਣ ਲੱਗੇ ਅੱਲਾ ਜੀ ਸੁਣਾਓ। ਕਹਿੰਦੇ ਕੱਲ ਇੱਥੇ ਊਂਟ ਆ ਗਿਆ, ਊਂਠ ਤੇ ਮੈਂ ਊਂਠ ਨੂੰ ਫੜਿਆ ਤੇ ਸੂਈ ਦੇ ਨਿਖਾਰੇ ਤੋਂ ਕੱਢਦਾ। ਮੂਸੇ ਨੇ ਸਿਰ ਫੇਰਦਾ, ਕਹਿੰਦਾ ਅੱਲਾ ਹੋ ਨਹੀਂ ਸਕਦਾ, ਊਂਠ ਏਡਾ ਵੱਡਾ ਤੇ ਸੂਈ ਦਾ ਨਿਖਾਰਾ ਬਹੁਤ ਛੋਟਾ, ਤੇ ਤੁਸੀਂ ਕਹਿੰਦੇ ਸੂਰਜ ਨਿਖਾਰੇ ਚ ਊਠ ਕੱਢਦਾ। ਕਹਿਣ ਲੱਗੇ ਫਿਰ ਤੂੰ ਇਹਨੂੰ ਕਹਿੰਦੀ ਪਾਂਗਰ ਨੂੰ ਪੁੱਛੀ ਜਾ ਕੇ, ਉਸੇ ਨੇ ਲੱਭੇਗਾ ਬੰਦੇ ਨੂੰ, ਕਹਿਣ ਲੱਗੇ ਬਈ ਮੈਂ ਤਾਂ ਅੱਲਾ ਵਾਸਤੇ ਤੇਰੀ ਗੱਲ ਕੀਤੀ, ਉਹਨਾਂ ਕੋਲ ਬੁਝਾਰਤ ਪਾਤੀ ਕੀ ਸਾਈਂ ਜੀ? ਕਹਿੰਦੇ ਮੈਂ ਤੇਰੇ ਲਈ ਪੁੱਛਿਆ ਕਿ ਉਹਦੇ ਲਈ ਕੀ ਬਣਿਆ। ਕਹਿਣ ਲੱਗੇ ਅੱਲਾ ਕਹਿੰਦਾ ਤੈਨੂੰ ਫੇਰ ਦੱਸਾਂਗਾ, ਕੱਲ ਇੱਥੇ ਊਠ ਆਇਆ ਮੈਂ ਸੂਈ ਦੇ ਨਿਖਾਰੇ ਚ ਕੱਢਦਾ। ਕਹਿੰਦਾ ਫਿਰ ਤੁਸੀਂ ਵੀ ਗਿਆ? ਕਹਿਣ ਲੱਗਾ ਮੈਂ ਐਸਾ ਹੋ ਨਹੀਂ ਸਕਦਾ, ਐਸਾ ਕਿਹਾ ਕਿ ਐਸਾ ਨਹੀਂ ਹੋ ਸਕਦਾ। ਕਹਿਣ ਲੱਗਾ ਸਾਈਂ ਜੀ ਕਿੱਥੇ ਫਿਰਦੇ ਹੋ ਤੁਸੀਂ? ਊਠ ਨਹੀਂ ਲੈਂਦੇ, ਉਹ ਅੱਲਾ ਚਾਹੇ ਤਾਂ ਸਾਰੀ ਸ੍ਰਿਸ਼ਟੀ ਨੂੰ ਸੂਈ ਦੇ ਨਿਖਾਰੇ ਚ ਕੱਢ ਦੇਵੇ। ਆਖੋ ਸਭ ਗੱਲ ਵਿਸ਼ਵਾਸ ਦੀ ਹੈ, ਜਦੋਂ ਉਸ ਤੇ ਵਿਸ਼ਵਾਸ ਮਿਲ ਜਾਏ ਤਾਂ ਬੜਾ ਕੁਝ ਕਰ ਸਕਦਾ। ਬਾਣੀ ਦੇ ਵਿੱਚ ਨੇ ਹਰ ਗੁਣ ਕਹਤੇ ਕਹਿਣ ਨਾ ਜਾਈ, ਉਹਦੇ ਗੁਣ ਕਹੇ ਨਹੀਂ ਜਾ ਸਕਦੇ। ਕੈਸੇ ਹਨ?
ਜੈਸੇ ਗੁੰਗੇ ਕੀ ਮਠਿਆਈ।
ਗੁੰਗਾ ਮਠਿਆਈ ਖਾ ਕੇ ਕੱਛਾ ਮਾਰ ਸਕਦਾ, ਹੱਸ ਸਕਦਾ, ਛਾਲਾ ਮਾਰ ਸਕਦਾ, ਪਰ ਮਠਿਆਈ ਬਾਰੇ ਦੱਸ ਕੁਝ ਨਹੀਂ ਸਕਦਾ, ਐਸੇ ਉਹਦੇ ਗੁਣ ਨੇ।
ਰਸਨਾ ਰਮਤ ਸੁਨਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ।
ਜਿਹੜੇ ਰਸਨਾ ਨਾਲ ਉਹਦੇ ਨਾਮ ਨੂੰ ਰਮਤ ਉਚਾਰਨਾ ਕਰਦੇ ਨੇ, ਜਿਹੜੇ ਕੰਨਾਂ ਨਾਲ ਉਹਦੇ ਨਾਮ ਨੂੰ ਸੁਣਦੇ ਨੇ, ਜਿਹੜੇ ਉਹਨੂੰ ਚਿਤ ਵਿੱਚ ਚੇਤੇ ਕਰਦੇ ਨੇ, ਤਾਂ ਭਗਤ ਭੀਖਣ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਸੁੱਖ ਮਿਲਦਾ। ਰਸਨਾ ਨਾਲ ਉਚਾਰਨ ਨਾਲ ਵੀ ਸੁੱਖ, ਰਸਨਾ ਰਮਤ ਜਦੋਂ ਕੰਨਾਂ ਨਾਲ ਸੁਣਦੇ ਨੇ ਫਿਰ ਵੀ ਸੁੱਖ ਮਿਲਦਾ, ਜਦੋਂ ਚਿੱਤ ਵਿੱਚ ਉਹਨੂੰ ਚੇਤੇ ਕਰਦੇ ਨੇ ਫਿਰ ਵੀ ਉਹਨਾਂ ਨੂੰ ਸੁੱਖ ਮਿਲਦਾ ਹੈ।
ਕਹੋ ਭੇਖਣਾ ਦੋ ਨਾਨ ਸੰਤੋਖੇ ਜਾ ਸੋਈ।
ਜਦੋਂ ਉਹ ਰੱਬ ਦਾ ਨਾਮ ਜਪਣ ਵਾਲੇ ਕਦੇ ਅੱਖਾਂ ਬੰਦ ਕਰਦੇ, ਜਿੱਥੋਂ ਜਿੱਥੋਂ ਤੱਕ ਉਹਨਾਂ ਦੀ ਸੁਰਤ ਜਾਂਦੀ ਹੈ ਉੱਥੋਂ ਉੱਥੋਂ ਤੱਕ ਈਸ਼ਵਰ ਹੀ ਦਿਸਦਾ ਹੈ, ਕੋਈ ਦੂਸਰਾ ਨਹੀਂ। ਇਹ ਉਸਦੀ ਕਿਰਪਾ ਦੀ ਗੱਲ ਹੈ। ਇਸ ਕਰਕੇ ਸਾਡਾ ਫਰਜ਼ ਮੰਗਣਾ ਉਹਦੀ ਕਿਰਪਾ ਦੇ ਪਾਤਰ ਬਣੀਏ। ਇਹ ਮਨੁੱਖਾਂ ਜਨਮ ਫਿਰ ਨਹੀਂ ਮਿਲਣਾ, ਇਹਨੂੰ ਗੱਲਾਂ ਵਿੱਚ ਨਾ ਲਾਇਆ ਕਰੋ। ਜਦੋਂ ਟਾਈਮ ਹੁੰਦਾ ਦੇਖੋ, ਟਾਈਮ ਹੈ ਮੇਰੇ ਕੋਲ, ਮੈਂ ਘੜੀ ਵਾਰ ਨੂੰ ਗੱਲ ਨੂੰ ਕਰ ਸਕਦਾ, ਕਰੋ। ਆਪਣੇ ਸਮੇਂ ਨੂੰ ਵਿਅਰਥ ਨਾ ਜਾਣ ਦਿਓ, ਇਹਦੇ ਲਈ ਸੋਚੋ। ਇਹ ਫਿਰ ਨਹੀਂ ਮਿਲੇਗਾ, ਜਿਹੜਾ ਸਮਾਂ ਲੰਘ ਗਿਆ ਮੁੜ ਹੱਥ ਨਹੀਂ ਆਉਣਾ। ਜਿੰਨੇ ਸਾਲ ਗੁਜ਼ਰ ਗਏ ਮੁੜ ਕੇ ਵਾਪਸ ਆ ਸਕਦੇ? ਸਰੀਰ ਜੀ ਕਹਿੰਦੇ ਪਛਤਾਵਾ ਰਹਿ ਜਾਏਗਾ, ਜਾਂ ਕੁਆਰੀ ਤਾਂ ਚਾਹ ਹੋ ਵੀ ਰਾਹੀ ਤਾਂ ਨਾ ਮਿਲੇ ਇਹ।